ਜਿਹਦੇ ਵਿੱਚ ਸਾਹਿਬ ਨੇ ਖੱਟੀਆਂ ਦਾ, ਜਪੀਆਂ ਦਾ, ਤਪੀਆਂ ਦਾ ਜ਼ਿਕਰ ਕੀਤਾ। ਤੇ ਕੱਲ ਕਿਰਪਾ ਕਰਕੇ ਇੱਕ ਬਚਨ ਕਿਉਂ ਨੇ ਕਿ ਜਿੰਨਾ ਨਾਮ ਜਪਿਆ ਤੇ ਆਪਾਂ ਵਿਚਾਰ ਕੀਤੀ ਸੀ ਵੀ ਕਿੰਨਾ ਕਿੰਨਾ ਨੇ ਨਾਮ ਜਪਿਆ ਤੇ ਜਪਣ ਵਾਲਿਆਂ ਨੇ ਆਪਣੇ ਮੁੱਖ ਤੋਂ ਕਿਹਾ ਕਿ ਜੇ ਤੂੰ ਭਲਾ ਚਾਹੁੰਦਾ ਤੇ ਨਾਮ ਤੂੰ ਟੁੱਟੀ ਨਾ। ਅੱਜ ਅੱਗੇ ਅਸੀਂ ਅਰਦਾਸ ਵਿੱਚ ਇੱਕ ਸ਼ਬਦ ਪੜ੍ਹਨੇ ਆ, ਜਿੰਨਾ ਨਾਮ ਜਪਿਆ ਤੋਂ ਬਾਅਦ ਕਿ ਵੰਡ ਛਕਿਆ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਵੰਡ ਕੇ ਛਕਿਆ, ਤੇ ਮੈਂ ਆਧਾਰ ਬਣਾਇਆ ਉਸ ਅਰਦਾਸ ਨੂੰ ਜਿਹੜੀ ਹਰਿਮੰਦਰ ਸਾਹਿਬ ਵਿੱਚ ਵੀ ਰੋਜ਼ ਹੁੰਦੀ ਹੈ, ਤੇ ਉੱਥੇ ਸ਼ਬਦ ਵੰਡ ਛਕਿਆ ਤੇ ਅਰਥ ਆਪਾਂ ਇਹੀ ਕਰਾਂਗੇ ਕਿ ਵੰਡ ਕੇ ਛਕਿਆ। ਹੁਣ ਇੱਥੇ ਅਰਜ਼ ਕਰਨੀ ਚਾਹੁੰਦਾ ਵੀ ਕਿਹੜੀ ਚੀਜ਼ ਉਹਨਾਂ ਨੇ ਵੰਡ ਕੇ ਜਪੀ ਛਕੀ, ਕੀ ਕਾਰਨ ਕਿ ਪਹਿਲਾਂ ਸ਼ਬਦ ਆ ਗਿਆ ਨਾਮ ਜਪਿਆ, ਇਹਦੇ ਵਿੱਚ ਜਪਣ ਵਾਲਿਆਂ ਦਾ ਜ਼ਿਕਰ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਤੇ ਅੱਗੇ ਕਹਿੰਦੇ ਨੇ ਨਾਲ ਚੇਤੇ ਰੱਖੀ ਕੇਵਲ ਜਪਿਆ ਨਹੀਂ ਵੰਡ ਛਕਿਆ, ਜਪਣ ਵਾਲਿਆਂ ਨੇ ਉਸ ਨਾਮ ਨੂੰ ਵੰਡਿਆ ਵੀ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੰਡ ਛਕਣ ਸੰਬੰਧੀ ਕਿ ਜਿਨ੍ਹਾਂ ਨੇ ਨਾਮ ਵੰਡਿਆ, ਜਿਨ੍ਹਾਂ ਨੇ ਨਾਮ ਆਪ ਜਪਿਆ ਤੇ ਗੁਰੂ ਨੇ ਜਪਣ ਵਾਲਿਆਂ ਤੇ ਕਿਰਪਾ ਕੀਤੀ ਵੀ ਜਿੱਥੇ ਜਾਓ ਉੱਥੇ ਨਾਮ ਦਾ ਛੱਟਾ ਦੇਈ ਜਾਇਆ ਜੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਇਸ ਪਾਵਨ ਬਚਨ ਦੀ ਵਿਚਾਰ ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਕਰਨ ਮੇਰ, ਬਾਬਾ ਨਾਨਕ ਜੀ ਆਪ ਹੀ ਅੰਦਰ ਦੀ ਇਕਾਗਰਤਾ ਟਿਕਾਓ ਬਖਸ਼ ਕੇ ਇਸ ਬਚਨ ਦੀ ਵਿਚਾਰ ਵਿੱਚ ਵਰਤ ਕੇ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਮਤ ਦੇ ਵਿੱਚ ਤਿੰਨ ਸੁਨਹਿਰੀ ਅਸੂਲ ਹਰ ਇੱਕ ਸਿੱਖ ਨੂੰ ਬਖਸ਼ਿਸ਼ ਕੀਤੇ, ਜਿਸ ਨਾਲ ਉਹਦੀ ਜ਼ਿੰਦਗੀ ਬੜੀ ਸੁੱਖ ਨਾਲ ਬਤੀਤ ਹੋ ਸਕਦੀ। ਉਹ ਤਿੰਨ ਸੁਨਹਿਰੀ ਅਸੂਲ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਜ਼ਿਕਰ ਆਪਾਂ ਕੱਲ ਕੀਤਾ ਤੇ ਇੱਕ ਦਾ ਅੱਜ ਕਰਨਾ। ਉਹ ਤਿੰਨ ਸੁਨਹਿਰੀ ਅਸੂਲ ਕਈ ਨੇ, ਪਹਿਲਾ ਸ਼ਬਦ ਕਿਹਾ ਨੇ ਵੀ ਕਿਰਤ ਕਰੋ, ਦੂਸਰਾ ਸੁਨਹਿਰੀ ਅਸੂਲ ਦਿੱਤਾ ਨੇ ਨਾਮ ਜਪੋ, ਤੇ ਤੀਸਰੀ ਗੱਲ ਕਹੀ ਵੀ ਵੰਡ ਕੇ ਛਕੋ, ਜਿਹਨੂੰ ਆਪਾਂ ਕਹਿੰਦੇ ਹਾਂ ਜਿਨ੍ਹਾਂ ਵੰਡ ਛਕਿਆ ਦੀ ਗੱਲ ਕਰਨੀ, ਨਾਮ ਜਪਿਆ ਵੰਡ ਛਕਿਆ। ਹੈਰਾਨਗੀ ਦੀ ਗੱਲ ਇਹ ਕਿ ਪਹਿਲਾਂ ਨੀ ਕਿਹਾ ਵੰਡ ਛਕੋ, ਪਹਿਲਾਂ ਕਿਹਾ ਨੇ ਕਿਰਤ ਕਰੋ, ਫਿਰ ਵਿੱਚ ਨੀ ਸ਼ਬਦ ਵਰਤਦੇ ਅਸੀਂ ਵੀ ਵੰਡ ਛਕੋ, ਕਹਿਣ ਲੱਗੇ ਨਾਮ ਜਪੋ। ਹੁਣ ਕਿਰਤ ਕਰਨ ਉੱਤੇ ਤਾਂ ਕਮਿਊਨਿਸਟ ਵੀ ਬੜਾ ਜ਼ੋਰ ਦਿੰਦੇ ਨੇ, ਤੇ ਇਸੇ ਕਰਕੇ ਕਈ ਵਾਰੀ ਉਹ ਯਤਨ ਕਰਦੇ ਨੇ ਕਿ ਬਾਬਾ ਦੇ ਬਚਨਾਂ ਨੂੰ ਕਹਿਣ ਦਾ ਵੀ ਦੇਖੋ ਹਜ਼ੂਰ ਵੀ ਉਹੀ ਗੱਲ ਪੈ ਕਰਦੇ। ਸਾਹਿਬ ਕਹਿੰਦੇ ਨੇ ਕਿਰਤ ਕਰੋ ਸੁੱਚੀ, ਸੁੱਚੀ ਕਿਰਤ ਕਰੋ, ਕਿਰਤ ਕਰਕੇ ਸਾਈਂ ਦੇ ਨਾਮ ਨੂੰ ਉਹਦੀ ਕੀਰਤੀ ਕਰੋ, ਤੇ ਕਿਰਤ ਵਿੱਚੋਂ ਤੇ ਕੀਰਤੀ ਵਿੱਚੋਂ ਜੇ ਤੁਹਾਡੀ ਝੋਲੀ ਵਿੱਚ ਕੁਝ ਪਏ ਤੇ ਕਿਰਪਾ ਕਰਕੇ ਉਹਨੂੰ ਦੁਨੀਆਂ ਵਿੱਚ ਵੰਡਣ ਦਾ ਵੀ ਯਤਨ ਕਰਿਆ ਜੀ, ਕਿਰਤ ਵਿੱਚੋਂ ਵੀ ਤੇ ਕੀਰਤੀ ਵਿੱਚੋਂ ਵੀ। ਇਹੀ ਕਾਰਨ ਕਿ ਕਿਰਤ ਕਰੋ ਤੇ ਨਾਮ ਜਪੋ ਸ਼ਬਦ ਪਹਿਲਾਂ ਲਏ ਨੇ ਤੇ ਵੰਡ ਛਕੋ ਬਾਅਦ ਵਿੱਚ ਲਿਆ, ਕਿ ਦੋਨਾਂ ਵਿੱਚੋਂ ਤੂੰ ਕੁਝ ਨਾ ਕੁਝ ਵੰਡਣਾ। ਅੱਜ ਜਦੋਂ ਇਸ ਸ਼ਬਦ ਦੀ ਮੈਂ ਵਿਚਾਰ ਕਰ ਰਿਹਾ ਸਾਂ ਤੇ ਮਨ ਵਿੱਚ ਆਇਆ ਕਿ ਰੱਬ ਨੇ ਤਾਂ ਆਪ ਇਸ ਅਸੂਲ ਨੂੰ ਬਣਾਇਆ, ਉਹ ਕਿਰਤ ਵੀ ਕਰਦਾ, ਉਹਨੇ ਇੱਕ ਕੰਮ ਕੀਤਾ ਵੀ ਆਪਣਾ ਨਾਮ ਵੀ ਉਹ ਆਪ ਹੀ ਬਣਾਉਂਦਾ, ਤੇ ਇੱਕ ਕੰਮ ਹੋਰ ਕਰਦਾ, ਜੇ ਉਹ ਕਿਰਤ ਕਰਦਾ ਨਾਮ ਬਣਾਉਂਦਾ ਤੇ ਰੱਬ ਵੀ ਵੰਡ ਕੇ ਛਕਦਾ, ਉਹ ਵੀ ਦੁਨੀਆਂ ਨੂੰ ਵੰਡਦਾ। ਤੇ ਮੈਂ ਸਿਰਫ ਨਾਮ ਵਾਲੇ ਪਾਸੇ ਸ਼ਬਦ ਨੂੰ ਲਿਜਾਣਾ ਚਾਹੁੰਦਾ। ਅੱਗੇ ਕੱਲ ਨੂੰ ਆਉਣਾ ਕਿ ਦੇਗ ਚਲਾਈ ਤੇਗ ਵਾਹੀ, ਦੇਗ ਵਿੱਚ ਆਪਾਂ ਜ਼ਿਕਰ ਕਰਾਂਗੇ ਲੰਗਰ ਛਕਣ ਦਾ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਪ੍ਰਭੂ ਵੀ ਕਿਰਤ ਕਰਦਾ, ਪ੍ਰਭੂ ਵੀ ਵੰਡਦਾ, ਪਰਮੇਸ਼ਵਰ ਵੀ ਨਾਮ ਦੀ ਗੱਲ ਕਰਦਾ। ਤੇ ਅੱਗੇ ਫਿਰ ਬਚਨ ਕੀਤੋ ਨੇ ਕਿ ਰੱਬ ਜਿਹੜਾ ਉਹ ਗੁਰੂ ਨੂੰ ਦਾਤ ਦਿੰਦਾ ਤੇ ਗੁਰੂ ਉਹ ਸਿੱਖ ਨੂੰ ਅੱਗੇ ਵੰਡਦਾ, ਤੇ ਸਿੱਖ ਉਸ ਦਾਤ ਨੂੰ ਲੈ ਕੇ ਧਰਤੀ ਦੇ ਕੋਨੇ ਕੋਨੇ ਵਿੱਚ ਵੰਡਣ ਤੁਰ ਪੈਂਦਾ। ਕਦੀ ਦੇਖੋ ਕਿ ਰੱਬ ਵੀ ਦਾਤ ਵੰਡਦਾ, ਉਹ ਵੀ ਕਿਰਤ ਕਰਦਾ। ਹਾਂ, ਜਿਹੜਾ ਅਸੀਂ ਵੰਡ ਛਕਨੇ ਆ, ਜੋ ਗੁਰਮਤ ਦਾ ਅਸੂਲ ਏ, ਸਾਡੇ ਵੰਡ ਛਕਣ ਦੇ ਵਿੱਚ ਕੋਈ ਸਵਾਰਥ ਨਹੀਂ। ਇਹ ਨਹੀਂ ਕਿ ਜੇ ਕੋਈ ਆ ਕੇ ਸੰਗਤ ਵਿੱਚ ਕੀਰਤਨ ਸੁਣ ਰਿਹਾ, ਕਥਾ ਸੁਣ ਰਿਹਾ, ਕਿਸੇ ਨੂੰ ਬਾਣੀ ਸੁਣਾ ਰਹੇ ਹਾਂ ਤੇ ਮੇਰਾ ਆਪਣਾ ਸਵਾਰਥ ਹੋਵੇ, کہ یہ بدلے مینو اتنا کچھ ملنا ہے. صاحب کہنے رب جدو ونڈ کے کچھ دیندا ہے تے وہ کدی بھی سوارتھ اپنے نو مکھ نہیں رکھتا. صرف بانی وچوں کچھ پرمان دینے نے مہاراج رب کدن دا ونڈدا پیا ہے. اج بچنے ونڈ چکیا تے حضور کہندے اج دا نہیں, جس دن دی پربھو نے دھرتی سرجیے, جس دن دی مالک نے کرپا کر کے اس جیو نو پیدا کیتا ہے ادن دے او ونڈدا پیا ہے. اس ونڈن والے دے پنڈارے وچ توٹا نہیں آیا, ہاں کھان والے جیو دھرتی تو پوچھ کر گئے. پہلا رب دے اصول ونڈ کے دینا. حضور دا ایک بچن پڑھنے کہ دیندا دے شبد ول دھیان دیا, جے گل ارداس ول لیونی ہے کہ ونڈ چکیا وہ اینا ونڈدا ہے کہ دیندا دے. تے صاحب کہندے نے اج تکرا کدی تھکیا نہیں, لیندے تھک پائیں, لین والے تھک گئے نے. اے آدمی کہ رب نے تینوں بستر قیمتی دتے نے, اے گل وکھری کہ تیرا شریر بستر پان جوگا نہیں رہا. اس داتے نے تینوں 36 پرکار دے بھوجن دتے نے, اے بات علیحدہ کہ تیرے منہ وچ دند کھان جوگے نہیں رہے. رب نے ویکھن نوں تینوں بینت چیزاں دتیاں, اے گل وکھری کہ جوت نہیں. پہلی کرپا نے کیتی جگاں تو ونڈدا پیا ہے تے جیو لین والے تھکے نے, دین والا داتا نہیں تھکیا. دیندا دے لیندے تھک پاہے, جگاں جگنتر ہے کھائی کھائیں. اس تو اگے چلو, میں پہلا سبجیکٹ بنایا بھی رب وی ونڈدا ہے. حضور دا ایک بچن سی پڑھنے ہاں, گرو پرمیشور تے سکھ تنہاں دی گل کرنی ہے. صاحب نے کیا کہن لگے, پھر رب نو تما کوئی نہیں, اونوں کوئی تما نہیں بھی میں جے کسے نو ونڈنا پیا مینوں اے دے بدلے کوئی دے. جے آپ لنگر چھکدے ہو, کوئی پابندی نہیں کہ جیڑا بندہ پنگت وچ بیٹھ کے لنگر چھکدا پیا اے دے بدلے سانو او کچھ دے. رب دا ایک اصول ہے, جدوں کسے نو دیندا ہے تے بنا سوارتھ نو دیندا ہے. تے سکھ دا وی ایک اصول ہے, جدوں ونڈ کے چھکدا ہے تے او وی بنا سوارتھ تو ونڈ کے چھکدا ہے. صاحب نے بانی وچ کیا کہن لگے, بہتا کرم لکھیا نہ جائے کہ سائیں کیڑی کیڑی چیز ونڈ دے. او دی بخشش نو کوئی دھرتی دا منک لکھ نہیں سکدا. بہتا کرم لکھیا نہ جائے, وڈا داتا تل نہ تمائے. اونوں تین جنہ تما نہیں کہ تینوں کچھ میں دین لگا ونڈن لئی, جا میں تینوں کچھ دینا مینوں کی دے گا. وڈا داتا تل نہ تمائے, کہندے نے کیتے منگے جود اپار, کیتیاں گنت نہیں بیچار, کیتے کھپ ٹٹے بیکار, کیتے لے لے مکر. پائیں وچ ورد کرنے انیکاں نے جیڑی او دی ملی کوئی دات تو مکر گئے, پر رب نے یہ نہیں کیا کہ لوکی لے کے مکر گئے, اج تو بعد میں ونڈنا بند کر دینا ہے. لوگ مکر دے پے نے پر ونڈن والا داتا پھر بھی ونڈی جا رہے. اس تو اگے چلو, سر میں پرمان او رکھے نے جڑے آپ روز بانی پڑھ دے ہو. تن گرو نانک صاحب نے ایک بچن کیا ہے, کہ لگے داتیا تو بڑا بڑا ایک پنڈاری ہے. پنڈاری دا ارتھ ہوندا ہے جڑا پنڈارے دا خزانے دا مالک ہے. کہندے نے جدن تسی سرشتی ساجی تے اس ونڈن والے داتے نے پہلی کرپا اے کیتی, اونے کرت کر کے او دی کرت کی اس سنسار نو بنانا, تاں ہی تاں اونوں شبد کرتا ورتنے آ. تے کرتا کیا ہی اونوں جاندا ہے جڑا آپ کرت کردا ہو. رب وی ایک کرت کردا ہے, اونے کرت کیتی, اینے برہمنڈ ساج دتے. کرت کرن تو بعد پھر آپ اینا وچ بیٹھ گیا, اونے اینی قدرت دتی جتھے جتھے جی پیدا کیتا اوتھے ونڈ ونڈ کے داتا دتیاں. تے صاحب کہن لگے, داتا تو منک نو کہے بھی سچی کار سچی کرت کری, تے جدو میں تیری کار ول چاتی مارنا تیرے ورگی سچی کسے دی کرتی میں. صاحب دے بچن آ پڑھ دیو کہ آسن لوئے لوئے پنڈار, جو کچھ پایا سو ایک وار, اکو وری پنڈارے پر دتے. جو کچھ پایا سو ایک وار, تے اینی کو رحمت کر دتی, اونے باقی کو کسر چھڈی نہیں. آسن لوئے لوئے پنڈار, جو کچھ پایا سو ایک وار, کر کر ویکھے سرجنہار. کہن لگے, نانک سچے کی سچی کار, کار در تے کرت, اس سچے دی سچی کرت ہے, وہ آپ کرت کر دیں. کدی گرمکھو پڑھو گرو گرنتھ صاحب دے بچن, آسا کی وار دی پہلی پوڑی تے آسا کی وار دی اخیرلی پوڑی. رب کنا کو ونڈ دے لوکاں, ਸਾਈਂ ਕਿੰਨੀਆਂ ਕੁ ਦਾਤਾਂ ਦਿੰਦਾ ਹੈ, ਵੰਡਦਾ ਪਿਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਕੀਤੀ ਹੈ, ਆਸਾ ਕੀ ਵਾਰ ਦੀ ਜਦੋਂ ਪਹਿਲੀ ਪੌੜੀ ਪੜ੍ਹਦੇ ਹਾਂ ਉਹਦੇ ਵਿੱਚ ਕਿਰਤ ਦਾ ਜ਼ਿਕਰ ਵੀ ਕੀਤਾ ਨੇ, ਉਹਦੇ ਵਿੱਚ ਵੰਡਣ ਦਾ ਜ਼ਿਕਰ ਵੀ ਕੀਤਾ ਨੇ, ਉਹਦੇ ਵਿੱਚ ਕਿਰਪਾਲੂ ਸਤਿਗੁਰੂ ਨੇ ਨਾਮ ਦਾ ਜ਼ਿਕਰ ਵੀ ਕੀਤਾ ਹੈ। ਕਹਿੰਦੇ ਨੇ ਜਿਸ ਨਾਮ ਨੂੰ ਤੂੰ ਜਪਣਾ, ਤਿੰਨ ਚੀਜ਼ਾਂ ਨੇ ਸਿੱਖਾਂ ਜਿਨ੍ਹਾਂ ਨੇ ਨਾਮ ਜਪਿਆ ਤੇ ਅਗਲਾ ਬਚਨ ਵੰਡ ਛਕਿਆ ਤੇ ਪਹਿਲੇ ਪ੍ਰਮਾਣ ਅਰਜ਼ ਕਰ ਰਹੇ ਹਾਂ। ਗੁਰਬਾਣੀ ਕਹਿੰਦੀ ਏ ਕਿ ਰੱਬ ਵੀ ਵੰਡਦਾ ਤੇ ਹੈ। ਹਜ਼ੂਰ ਦਾ ਅਸੀਂ ਬਚਨ ਪੜ੍ਹਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਇਹ ਉਹਦੀ ਕਿਰਤ ਹੈ। ਆਪਣੇ ਆਪ ਨੂੰ ਆਪ ਬਣਾਇਆ, ਆਪ ਉਹਨੇ ਨਾਮ ਨੂੰ ਸਿਰਜਿਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜਿਆ, ਕਰ ਆਸਣ ਜਿੱਥੋਂ ਚਾਹੋ। ਹੁਣ ਦੇਖੋ, ਕਰ ਆਸਣ ਜਿੱਥੋਂ ਚਾਹੋ, ਉਹ ਆਪ ਆਸਣ ਜਮਾ ਕੇ ਵਿੱਚ ਬੈਠ ਗਏ ਤੇ ਬੈਠਣ ਤੋਂ ਬਾਅਦ ਜੀਵਾਂ ਨੂੰ ਵੰਡ ਵੰਡ ਕੇ ਰਿਜ਼ਕ ਪਿਆ ਦਿੰਦਾ। ਉਹਦਾ ਤੇ ਆਪਣਾ ਹੀ ਸੁਭਾਅ ਹੈ ਕਿ ਬਿਨਾਂ ਕਿਸੇ ਸਵਾਰਤ ਤੋਂ ਦੁਨੀਆਂ ਨੂੰ ਵੰਡੀ ਜਾਂਦਾ। ਕਰ ਆਸਣ ਜਿੱਥੋਂ ਚਾਹੋ, ਦਾਤਾ ਕਰਤਾ ਆਪ ਤੂੰ। ਹੁਣ ਉਹ ਦਾਤਾ ਹੈ ਤੇ ਦਾਤੇ ਦਾ ਕੰਮ ਹੀ ਵੰਡਣਾ, ਕਰਤੇ ਦਰ ਤੇ ਕਿਰਤ ਕਰਨ ਵਾਲਾ। ਦਾਤਾ ਕਰਤਾ ਆਪ ਤੂੰ, ਤੁਸ ਬੇਵੈ ਕਰੈ ਪਸਾਓ, ਤੂੰ ਜਾਣ ਹੋਈ ਸਭ ਸਹਿ। ਕਹਿਣ ਲੱਗੇ ਮੇਰੇ ਮਾਲਕ ਜੀ, ਤੂੰ ਇੰਨੀ ਕਿਰਪਾ ਕਰਨਾ, ਲੈ ਦੇਸ਼ ਹੈ, ਤੂੰ ਆਪ ਮਿਹਰ ਕਰਨਾ, ਜੀਵਾਂ ਤੋਂ ਜਿੰਦ ਲੈਣਾ ਵੀ ਹੈ, ਪਰਤ ਕੇ ਦੇ ਦੇਣਾ, ਤੇਰੇ ਵਰਗਾ ਦਾਤਾ ਕੌਣ, ਤੂੰ ਵੰਡਣਾ। ਕਦੀ ਆਸਾ ਕੀ ਵਾਰ ਦੀ ਅਖੀਰਲੀ ਪੌੜੀ ਪੜੋ, ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਤੇ ਉਹ ਕਰਦਾ ਕੀ ਇਹ ਸੋ ਕਰਤਾ ਕਾਦਰ ਕਰੀਮ ਦੇ ਜੀਆਂ, ਰਿਜ਼ਕ ਸੰਭਾਏ, ਰਿਜ਼ਕ ਸੰਭਾਏ ਦਰ ਤੇ ਹਰ ਇੱਕ ਨੂੰ ਰਿਜ਼ਕ ਪਹੁੰਚਾਉਣਾ, ਰੱਬ ਦੀ ਇੱਕ ਸੁਭਾਅ ਹੈ ਕਿ ਜੋ ਕੁਝ ਉਹਦੇ ਕੋਲੇ ਉਹ ਵੀ ਵੰਡਦਾ ਪਏ। ਤਵੱਜੋ ਦਿਓ, ਦੋ ਚਾਰ ਪ੍ਰਮਾਣ ਦੇ ਕੇ ਮੈਂ ਗੁਰੂ ਵੱਲ ਆਉਣਾ ਕਿ ਗੁਰੂ ਵੀ ਵੰਡਦਾ ਹੈ, ਤੇ ਅਰਦਾਸ ਵਿੱਚ ਕਿਹਾ ਵੀ ਸਿੱਖ ਵੀ ਵੰਡਦਾ ਹੈ, ਤੇ ਜਿਹੜਾ ਵੰਡ ਕੇ ਖਾਂਦਾ ਉਹਦੀ ਕਮਾਈ ਦਾ ਅੱਜ ਅਸੀਂ ਧਿਆਨ ਧਰਨਾ। ਸਾਹਿਬ ਜੀ, ਉਹ ਰੱਬ ਹੋਰ ਕੀ ਵੰਡਦਾ ਹੈ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਵੱਈਏ ਨੇ ਭੱਟਾਂ ਦੇ, ਹਜ਼ੂਰ ਨੇ ਉਹਦੇ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ 84 ਲੱਖ ਜੋਨ ਉਪਾਈ ਰਿਜ਼ਕ ਦੀਆਂ ਸਭ ਨੂੰ ਕੋ ਤਦਕਾ। ਕਿੰਨੀ ਸੋਹਣੀ ਵੰਡ ਕੀਤੀ ਉਹਨੇ, 84 ਲੱਖ ਜੀ ਪੈਦਾ ਕੀਤੇ ਤੇ ਸਾਰਿਆਂ ਨੂੰ ਵੰਡ ਕੇ ਰਿਜ਼ਕ ਦੇ ਦਿੱਤਾ। ਕਹਿਣ ਲੱਗੇ ਦਾਤਾ ਸੇਵਕ ਕਹਿ ਭਰਪੂਰ, ਜੁਗ ਜੁਗ ਵਾਹਿਗੁਰੂ, ਤੇਰਾ ਸਭ ਸਦਕਾ ਤੂੰ ਵੰਡਣਾ ਪਿਆ। ਹਜ਼ੂਰ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਇੰਨੀ ਰਹਿਮਤ ਕਰਦਾ ਵੰਡਣ ਲੱਗਿਆ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਬ੍ਰਹਿਮੰਡ ਉਹਦੇ ਸਾਹਮਣੇ ਕਰੋੜਾਂ ਨੇ, ਪਰ ਵੰਡਣ ਵਾਲਾ ਦਾਤਾ ਕੇਵਲ ਇੱਕੋ ਵੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤੇ ਕਿੰਨਾ ਕਿਰਪਾ ਦੇ ਘਰ ਵਿੱਚ ਆ ਕੇ ਵੰਡਦਾ। ਗੁਰੂ ਕਲਗੀ ਧਰ ਕਹਿੰਦੇ ਨੇ, ਦੇਖ ਬੰਦਾ ਤਾਂ ਕਈ ਵਾਰੀ ਕਾਣੀ ਵੰਡ ਕਰ ਦਿੰਦਾ ਹੀ, ਰੱਬ ਨੇ ਨਹੀਂ ਕਰਨੀ। ਜੇ ਤੈਨੂੰ ਉਹਨੇ ਰਹਿਮਤ ਕਰਕੇ ਰਿਜ਼ਕ ਦਿੱਤਾ ਹੈ, ਤੂੰ ਬਹੁਤ ਗਿਆਨਵਾਨ ਹੈ, ਤੇ ਚੇਤੇ ਰੱਖੀ ਜਿਨ੍ਹਾਂ ਨੂੰ ਇੱਕ ਅੱਖਰ ਵੀ ਨਹੀਂ ਆਉਂਦਾ, ਕਿਰਪਾਲੂ ਦਾਤਾ ਵੰਡ ਕੇ ਰਿਜ਼ਕ ਉਹਨਾਂ ਨੂੰ ਵੀ ਦਿੰਦਾ ਪਿਆ। ਜੇ ਤੈਨੂੰ ਉਹਨੇ ਸਵਾਸ ਦਿੱਤੇ ਨੇ ਤੇ ਤੇਰੇ ਕੋਲ ਗਿਆਨ ਦਾ ਭੰਡਾਰਾ ਹੈ, ਤੇ ਸੱਚ ਜਾਣੀ ਜਿਹੜਾ ਅੱਤ ਦਾ ਅਗਿਆਨੀ ਹੈ, ਸਵਾਸ ਉਹਨੇ ਉਹਨੂੰ ਵੀ ਦਿੱਤੇ। ਕੀ ਉਹਨੇ ਵੰਡਿਆ ਨਹੀਂ? ਇਹ ਵੰਡ ਬੰਦੇ ਦੇ ਹੱਥ ਨਹੀਂ, ਰੱਬ ਦੀ ਵੰਡ। ਕਦੀ ਦੇਖੋ, ਉਹ ਵਿਤਕਰਾ ਨਹੀਂ ਜੇ ਕਰਦਾ। ਜੇ ਤੇਰੇ ਘਰ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਇੱਕ ਗਰੀਬ ਦੀ ਕੁੱਲੀ ਵਿੱਚ ਵੀ ਸੂਰਜ ਦੀਆਂ ਕਿਰਨਾਂ ਨੇ, ਉਹਨੇ ਵੰਡ ਕੇ ਦਿੱਤਾ। ਚੇਤੇ ਰੱਖੀ, ਜੇ ਤੇਰੇ ਘਰ ਪੌਣ ਹੈ, ਪਾਣੀ ਹੈ, ਤੇ ਰੱਬ ਨੇ ਗਰੀਬ ਨੂੰ ਵੀ ਦਿੱਤੀ ਏ, ਉਹਦੇ ਵਰਗਾ ਵੰਡਣ ਵਾਲਾ ਕੌਣ ਏ? ਤੇ ਸਾਹਿਬ ਨੇ ਫਿਰ ਸ਼ਬਦ ਵਰਤੇ, ਜਾਨ ਕੋ ਦੇਤ ਅਜਾਨ ਕੋ ਦੇਤ। ਦੇਖੋ, ਵੰਡ ਕੇ ਜਦੋਂ ਦਿੰਦਾ, ਜਿਹੜੇ ਜਾਣਕਾਰ ਨੇ, ਵਿਦਵਾਨ ਨੇ, ਉਹਨਾਂ ਨੂੰ ਤੇ ਰੋਟੀ ਦੇਈ, ਤੇ ਜਿਹੜੇ ਅਣਜਾਣ ਨੇ, ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਰਿਜ਼ਕ ਉਹਨਾਂ ਨੂੰ ਵੀ ਦਿੰਦਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦਹਿ ਹੈ। ਉਹਨੇ ਇੰਨਾ ਵੰਡਿਆ ਕਿ ਧਰਤੀ ਵਿੱਚ ਤੇ ਪਤਾਲ ਵਿੱਚ ਤੇ ਅਸਮਾਨ ਦੇ ਵਿੱਚ ਉੱਡਣ ਵਾਲੇ ਪਰਿੰਦਿਆਂ ਨੂੰ ਵੀ ਰਿਜ਼ਕ ਦੇ ਦਿੱਤਾ। ਤੇ ਇੰਨਾ ਕਿਰਪਾਲੂ ਇਹ ਜਦੋਂ ਵੰਡਦਾ, ਗੁੱਸੇ ਵਿੱਚ ਆ ਕੇ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇੱਕ ਬਚਨ ਕਿਹਾ, ਜਦੋਂ ਵੰਡਦਾ ਦਾਤ, ਫਿਰ ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ, ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ, ਉਹ ਸਾਰਿਆਂ ਨੂੰ ਦਾਨ ਪਿਆ ਦਿੰਦਾ। پھر کہندے نے منا تو گھبرائی نہ او تینوں بھی دے گا رب رزق دا دان بھی دیندا ہے توجہ دیا جے پرمیشور دنیا دے دان او بھی چیز بنتا ہے تے جدو میر دے گھر وچ آندا ہے میرا سائیں ادو نام دے خزانے بھی لٹا دیندا ہے ہن کیڑی چیز ونڈی گئی جدا اج اسی دھیان دھرنا ہے بھی ونڈ چکیا جنہ نے ونڈ کے سارے نو چکیا ہے بابا نانک جی نو ایک دات ملی گرمکو اس کر کے نہیں میں گرو نانک صاحب دا سکھاں تے تاں دنیا بھر دے اتہاس نو پرمارتھ نو پڑھو بابے نے جنہ کو ونڈیا اینا کوئی ونڈ ہی نہیں سکیا ہن ونڈ کے چکیا میں کل قرض کیتی سی دے ارتھ کیول لنگر تک نہ سیمت رکھو یہ پرمارتھ بھی چل جاؤ تے بانی بھی عرض کرنی ہے کہ گرو خٹی تے بیٹھ کے فری لوکاں نو ونڈی جاندا سی حضور ول کدی تکو ونڈ کے چکے پر پہلی گل ونڈے گا او جیڑی اج میں ونڈ دی گل کر رہا ونڈے گا او جدے اپنے پلے کچھ ہوئے گا جدا اپنی دوالا نکلیا انہیں کسے نو کی ونڈ دے جدا اپنا اندر نام نل پریا ہے کسے نو کنکا ماتر اگے ونڈے گا تے جڑا اپنے اندر تھوتھا لے کے کھالا خالی پانڈا تریا فرد ہے انہیں کسے نو نام ونڈ دینا گرو نانک صاحب نو ایک دات ملی تے اسی کئی دنوں تو اس پوڑی نو پڑھنے پئے ہاں تے خاص کر او ارداس نال سبندت ہے بھائی صاحب بھائی گرداس جی نے جدو شبد کہے کہندے کہ گرو نانک صاحب نے پنڈارے پڑے تے حیرانگی دی گل ہے کہ پنڈارے پڑھ کے گھر نہیں بیٹھے جے بابا جی چاہتے تے کی ڈیرا سلطان پور نہیں سی چل سکتا کی گرو نانک صاحب تلوڈی کی دھرتی تے نہیں سن بہ سکتے کہندے نے میرے گرو نانک صاحب نے اپنی جھولی بھری تے بھرن تو بعد کیول اپنے پروار لی نہیں بابا لے کے خزانہ تریا تے جتھے جتھے بھی دیکھیا انہیں نام دے چھٹے دیتے آپ نام جپیا تے لوکاں وچ نام ونڈیا آپ شکیا تے لوکاں نو ونڈ کے شکایا اسی اس بابے دے ونڈن دا دھیان کرنا صاحب نے شبد ورتے بھائی گرداس نے جدو پڑھنے ہاں کہ پہلا بابے پایا بخش در ونڈ دا کون گلاں والا نہیں پہلا بخش لئی پچھوں دے پھر کال کمائی ریت اک آہار کر روڑا دی گر کری وشائی پاری کری تپسیاں وڈے پاگ آرشوں بنے آئی تے جدن بنی بابا پہندا سچ کھنڈ نوند نام گریبی پائی توجہ دیو جے پوڑی توانو چیتے وے ہن اس تو اگے کی کھیڈ واپری بابے نے گریبی بھی لیا دی بابا جی نے نام ہی لیا دا تے کل میں عرض کیتی او دیوا بال کے پڑوپے تھلے نہیں کیول اپنے گھر وچ نہیں اج وہیں تو باہر نکلیا میرا ست گرو تے کہندے نے دھیان لگائے تے گرو نانک صاحب دے چہرے نو اوجن اوجن جلال نو کوئی چل نہیں سی سکدا حضور نے کیا اج تو بعد لودی دی کار نہیں میں کرنی انہاں کیا جی کیوں نہیں کرنی کہن لگے اج تو بعد او دی کار کرانگا جن نے میری چولی وچ دات پائی ہے مہاراج او دی کار کی کرنی جے بابا نانک جی کہن لگے لوگ بھوکھے نے میں رب دی دتی دات لوکاں نو دین چلیا ہاں انہاں کیا بھی دین کی جائے گا سانو کچھ دستا نہیں پیا کیڑی چیز ونڈ کے شکی جڑا دھیان کرنے ہاں سب تو پہلا سلطان پور دی دھرتی تے بابے دے چرناں دا دھیان کرو جڑا خزانہ بھر کے دنیا نو ونڈن تریا ہے کیول اپنے گھر لئی نہیں کہن لگے لوگ بھوکھے نے مہاراج کدی بھوک کہن لگے نام دی بھوکھے پر بھوک پوری کتوں ہوندی نہیں پوچھا لوگ سڑدے پئے نے پیاس بڑی ہے پر بجھان والا کوئی نہیں تے پہلے دن گرو نانک صاحب سلطان پور تو ترے نے اپنے ساتھی مردانے نو لے کے تے بھائی گرداس کہندے نے کہ نام دی بھوک دور کر لئی تے نام ونڈن واسطے بابا جی ترے تے شبد ورتے کہ بابا دیکھے دھیان تر جلتی سا پرتھوی دس آئی باجو گرو گبار ہے خیہ کر دی سنی لکائی تے بابے تیک بنایا اداسی دی ریت چلائی جیڑیاں اداسیاں کیتیاں نے گرمکو کوئی چاہ نہیں سی کہ میں عرب دی ترتی دیکھن جانی ہے لوگ کی ہو جائنے کوئی اے سہر کر کے ساڑے لوگ کی لکھ دین دینے کہ بابے ورگا کوئی یاتری نہیں عام یاتری کیول تجربہ کر دے پانت پانت دے لوگ دیکھ دے پانت پانت دی ترتی دیکھ دے پانت پانت دے ندیاں نالے دیکھ دے میرے گرو نانک صاحب لوکاں نو دیکھن نہیں ترتی نو دیکھن نہیں ਜਿਹੜੀ ਦਾਤ ਮੇਰੇ ਸਾਈ ਨੇ ਉਹਨਾਂ ਦੀ ਝੋਲੀ ਵਿੱਚ ਪਾਈ ਸੀ ਉਹਨਾਂ ਲੋਕਾਂ ਤੱਕ ਵੰਡਣ ਵਾਸਤੇ ਗਏ ਸਨ। ਪਹਿਲੀ ਗੱਲ, ਨਾਮ ਉਹਨਾਂ ਨੇ ਵੰਡਿਆ, ਆਪਣਾ ਸਵਾਰਥ ਕੋਈ ਨਹੀਂ। ਕਈ ਵਾਰੀ ਤਿੰਨ ਕੁ ਉਦਾਹਰਨਾਂ ਮੇਰੇ ਮਨ ਨੂੰ ਬੜੀਆਂ ਇਹ ਪਾਉਂਦੀਆਂ ਨੇ ਕਿ ਵੰਡਣ ਵਾਲੇ ਦਾ ਆਪਣਾ ਸਵਾਰਥ ਕੋਈ ਨਹੀਂ। ਜੇ ਪਹਾੜਾਂ ਤੋਂ ਨਦੀ ਨਿਕਲਦੀ ਪਈ ਏ, ਪਾਣੀ ਦਾ ਬਹਾਵ ਲੈ ਕੇ ਤੁਰੀਏ, ਤੇ ਕੀ ਨਦੀ ਨੂੰ ਇਹ ਲਾਲਚ ਹੈ ਕਿ ਪਾਣੀ ਨਹਿਰ ਨੇ ਨਦੀ ਨੇ ਆਪ ਪੀਣਾ? ਉਹ ਪਾਣੀ ਲੈ ਕੇ ਪਹਾੜਾਂ ਤੋਂ ਚੱਲੀਏ, ਆਪਾਂ ਨੇ ਕੁਝ ਨਹੀਂ ਜੇ ਪੀਣਾ, ਉਹ ਪਿਆਸਿਆਂ ਦੇ ਘਰਾਂ ਤੱਕ ਪਾਣੀ ਦੇਣ ਆਈ। ਜੇ ਰੁੱਖ ਨੇ ਸਰਦੀ ਗਰਮੀ ਝੱਲੀਏ, ਉਹਨੂੰ ਫਲ ਲੱਗੇ ਨੇ, ਤੇ ਕੀ ਰੁੱਖ ਨੇ ਆਪ ਉਸ ਫਲ ਨੂੰ ਖਾਣਾ? ਪੈਦਾ ਫਲ ਉਹ ਕਰਦਾ ਪਿਆ ਤੇ ਖਵਾਏਗਾ ਉਹਨਾਂ ਨੂੰ ਜਿਨ੍ਹਾਂ ਨੂੰ ਭੁੱਖੇ। ਜੇ ਗੁਲਾਬ ਦਾ ਫੁੱਲ ਖਿੜਿਆ, ਮਹਿਕ ਨਾਲ ਭਰਿਆ, ਉਹਨੂੰ ਮਹਿਕ ਨਾਲ ਕੀ, ਉਹਨੇ ਤੇ ਲੰਘਣ ਵਾਲੇ ਨੂੰ ਮਹਿਕ ਦੇਣੀ ਹੈ। ਮੇਰਾ ਬਾਬਾ ਘਰੋਂ ਤੁਰਿਆ ਨਾਮ ਦਾ ਦਰਿਆ ਲੈ ਕੇ, ਉਹਨੂੰ ਕੀ ਲਾਲਚ ਸੀ, ਪਰ ਹਾਂ ਬੰਨ ਕੇ ਛਕਣ ਤੁਰਿਆ। ਦਰਿਆ ਦੀ ਤਰ੍ਹਾਂ ਆਪਣਾ ਕੋਈ ਸਵਾਰਥ ਨਹੀਂ, ਰੁੱਖ ਦੀ ਤਰ੍ਹਾਂ ਕੋਈ ਵੱਟੇ ਮਾਰਦਾ ਪਿਆ, ਕੋਈ ਪੁਰਾਹੀਆ ਕਹਿੰਦਾ ਪਿਆ, ਕੋਈ ਭੂਤਨਾ ਤੇ ਬਤਾਲਾ ਕਹਿੰਦਾ ਪਿਆ। ਵਾਹ ਮੇਰੇ ਬਾਬਾ, ਲੋਕ ਤੈਨੂੰ ਮਾਰਦੇ ਨੇ, ਇੱਥੋਂ ਤੱਕ ਦੋ ਘਿਓੜਿਆਂ ਘੋੜਿਆਂ ਦੀ ਕੀਮਤ ਪਾ ਤੈਨੂੰ ਵੇਚਦੇ ਪਏ ਨੇ, ਤੂੰ ਵਿਕਣ ਤੋਂ ਬਾਅਦ ਲੋਕਾਂ ਦਾ ਤਾਂ ਵੀ ਭਲਾ ਪਿਆ ਕਰਨਾ। ਇਹ ਸੀ ਨਾਮ ਦੀ ਦਾਤ ਵੰਡੀ। ਹਜ਼ੂਰ ਨੇ ਆਪ ਨਾਮ ਜਪਿਆ, ਨਾ ਮਿਲਿਆ ਉਸ ਨੂੰ ਅੱਗੇ ਵੰਡਣ ਤੁਰੇ। ਤਵੱਜੋ ਦਿਆ ਜੇ, ਫਿਰ ਕੇਵਲ ਆਪ ਨਹੀਂ ਵੰਡਿਆ, ਸਿੱਖ ਨੂੰ ਇੰਨੀ ਕੁ ਦਾਤ ਦਿੱਤੀ ਕਿ ਸੱਜਣਾ ਜਿੱਥੇ ਤੂੰ ਜਾਏ ਤੂੰ ਵੀ ਨਾਮ ਨੂੰ ਅੱਗੇ ਵੰਡੀ। ਤੇ ਮੇਰੇ ਦਾਤਿਆ, ਕਿਤੇ ਮਿਹਰ ਕਰ, ਇੰਨੀ ਕਰਨੀ ਵਾਲੇ ਸਿੱਖ ਪੈਦਾ ਕਰ ਦੇ ਕਿ ਸਿੱਖ ਇੱਕ ਵਾਰੀ ਕਿਤੇ ਬਹਿ ਕੇ ਚਲਾ ਜਾਏ ਤੇ ਘਰ ਵਿੱਚ ਨਾਮ ਦੀ ਰੋਂ ਚੱਲ ਪਏ, ਫਿਰ ਉਹਦੀ ਕਮਾਈ ਦਾ ਧਿਆਨ ਧਰੀਏ ਜਿਹੜਾ ਨਾਮ ਵੰਡ ਕੇ ਤੁਰਿਆ। ਕੇਵਲ ਕਹਿਣ ਮਾਤਰ ਨਹੀਂ, ਸ਼ਬਦ ਬੜਾ ਡੂੰਘਾ ਜੇ ਕਿ ਵੰਡ ਕੇ ਛਕਿਆ। ਗੁਰੂ ਸਾਹਿਬ ਦੇ ਪਹਿਲੇ ਦੀਦਾਰ ਦੇਖੋ, ਕੁਝ ਸ਼ਬਦ ਸੁਣੇ ਨੇ ਵਿਦਵਾਨਾਂ ਨੇ, ਪਹਿਲੇ ਦੀਦਾਰ ਦੌਲਤਾਂ ਦਾਈ ਨੇ, ਪਹਿਲੀ ਸਿੱਖ ਬੇਬੇ ਨਾਨਕੀ, ਪਹਿਲੇ ਤੇ ਪ੍ਰਭਾਵ ਪਿਆ ਭਗੀਰਥ, ਪਹਿਲਾ ਪ੍ਰਚਾਰਕ ਸਿੱਖ ਹੋਇਆ ਭਾਈ ਸਾਹਿਬ ਭਾਈ ਮਨਸੁਖ ਜੀ, ਪਹਿਲਾ ਰਬਾਬੀ ਹੋਇਆ ਭਾਈ ਮਰਦਾਨਾ ਜੀ। ਜੇ ਆਪਣੇ ਅੰਦਰ ਨਾਮ ਏ ਤੇ ਮਨਸੁਖ ਆਉਂਦੇ ਨੇ। ਹਜ਼ੂਰ ਬੜੀ ਸੋਹਣੀ ਗੱਲ ਕਹਿੰਦੇ ਨੇ, ਮਰਦ ਕਰ ਰਿਹਾ ਕਿ ਸਿੱਖਾਂ ਨੇ ਵੰਡ ਕੇ ਛਕਿਆ ਤੇ ਦੇਖੋ ਬਾਬੇ ਨੇ ਆਪ ਵੰਡਿਆ ਤੇ ਇੰਨੀ ਕਿਰਪਾ ਕੀਤੀ ਮਨਸੁਖ ਆਇਆ। ਸਿਰਫ ਉਹਨੂੰ ਇੱਕੋ ਹੀ ਸ਼ਬਦ ਕਿਹਾ ਸੀ ਕਿ ਨਾਮ ਦਾ ਮਨਸੁਖ ਹੈ, ਕਦੀ ਮਨ ਦਾ ਸੁੱਖ ਵੀ ਮਾਣੇ ਤੇ ਚਰਨ ਪਕੜ ਕੇ ਕਹਿੰਦਾ ਕਿਵੇਂ ਮਾਣੀਦਾ। ਤੇ ਬਾਬਾ ਜੀ ਨੇ ਕਿਹਾ ਮਮਤਾ ਨੂੰ ਛੱਡ ਕੇ ਮੈਂ ਮੇਰੀ ਨੂੰ ਤਿਆਗ ਕੇ ਸੁੱਖ ਮਿਲਦਾ। ਪਹਿਲਾ ਸਿੱਖ ਹੈ ਭਾਈ ਮਨਸੁਖ ਜਿਨੇ ਬਾਬੇ ਨਾਨਕ ਦੇ ਬਚਨਾਂ ਨੂੰ ਕਾਗਜ਼ ਉੱਤੇ ਲਿਖਿਆ ਸੀ, ਸ਼ਬਦ ਲਿਖ ਕੇ ਬਾਣੀ ਲਿਖ ਕੇ ਤੁਰ ਪਿਆ। ਹਜ਼ੂਰ ਨੂੰ ਕਿਰਪਾ ਕਰਕੇ ਕਹਿੰਦਾ ਮੈਨੂੰ ਅੰਦਰ ਦਾ ਸੁੱਖ ਦੇ। ਸਾਹਿਬ ਨੇ ਕੀਤੀ ਮਿਹਰ, ਅੰਦਰ ਦਾ ਭਾਂਡਾ ਭਰ ਕੇ ਫਿਰ ਕਹਿਣ ਲੱਗਾ ਹੁਣ ਮੈਂ ਘਰ ਟੇਕ ਕੇ ਬਹਿ ਜਾਵਾਂ। ਕਹਿਣ ਲੱਗੇ ਟੇਕ ਕੇ ਨਹੀਂ ਬਹਿਣਾ, ਆਪਣੀ ਕਿਰਤ ਕਰੀ ਤੇ ਗੁਰਮੁਖੋ ਪ੍ਰਚਾਰਕ ਰੱਬ ਕਰੇ ਤੇ ਹੋਵੇ ਵੀ ਇਹੋ ਜਿਹਾ। ਸਾਡੇ ਵਰਗਿਆਂ ਨੂੰ ਤੇ ਢਿੱਡ ਦਾ ਫੈਸਲਾ ਰਹਿੰਦਾ ਕਿ ਪਤਾ ਨਹੀਂ ਅੱਜ ਜੇ ਕੁਝ ਬੋਲ ਗਏ ਤੇ ਕੱਲ ਨੂੰ ਕਥਾ ਬੰਦ ਤੇ ਪਰਸੋਂ ਰੋਟੀ ਦਾ ਕੀ ਬਣੇਗਾ। ਉਹ ਵਪਾਰੀ ਏ, ਉਹਦੇ ਆਪਣੇ ਜਹਾਜ਼ ਚੱਲਦੇ ਨੇ, ਏਡਾ ਵੱਡਾ ਪ੍ਰਚਾਰਕ ਕਿ ਅਸੀਂ ਲੋਕ ਮੈਂ ਕਹਾਂਗਾ ਕਿ ਜਿਹੜੇ ਵੀਰ ਪੜ੍ਹੇ ਲਿਖੇ ਨੇ, ਇਹ ਮਤ ਸਮਝੋ ਕਿ ਕੇਵਲ ਸਾਡਾ ਕੰਮ ਹੈ ਕਥਾ ਕਰਨਾ। ਉਹ ਯਤਨ ਕਰੋ ਕਿ ਆਪ ਆਪਣੀ ਅੰਦਰ ਇੰਨੀ ਕੁ ਕਮਾਈ ਕਰੋ ਕਿ ਜਿਸ ਫੀਲਡ ਵਿੱਚ ਤੁਸੀਂ ਵਿਚਰਦੇ ਹੋ ਕਿ ਤੁਹਾਡੀ ਕਿਰਤ ਤੋਂ ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਲੋਕ ਨਾਮ ਨਾਲ ਜੁੜਨ। ਅਸਲ ਵਿੱਚ ਸਿੱਖ ਇਹ ਵੇ ਕਿ ਚੱਲਦਾ ਫਿਰਦਾ ਰੱਬ ਦਾ ਇੱਕ ਰੂਪ ਹੋਵੇ। ਉੱਥੇ ਭਾਈ ਮਨਸੁਖ ਨੂੰ ਕਿਹਾ ਵੀ ਛੱਡੀ ਨਾ, ਨਾਮ ਦਾ ਪੱਲਾ ਨਾ ਛੱਡੀ। ਇੰਨਾ ਕੁ ਟਿਕਿਆ, ਬਾਬੇ ਨੇ ਮਿਹਰ ਕੀਤੀ, ਵਪਾਰੀ ਸੀ, ਅੱਗੇ ਸੂਰਜ ਦੀ ਟਿੱਕੀ ਚੜੀ ਉੱਠਦਾ ਸੀ ਤੇ ਅੱਜ ਬਾਬੇ ਨੇ ਮਿਹਰ ਕੀਤੀ। ਰਾਤ ਨੂੰ ਅੱਧੀ ਰਾਤ ਤੋਂ ਬਾਅਦ ਕਦੀ ਨੀਂਦ ਪਈ ਹੋਈ ਨਹੀਂ। ਮੈਂ ਅਰਜ਼ ਕੀਤੀ ਸੀ ਸੱਦੜੇ ਪੈਂਦੇ ਨੇ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ। ਜਿਹੜੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਹੈ ਨਾ ਕਿ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਹੈ, ਸਿਮਰਨ ਤਾਂ ਹੈ ਵਾਰੰਗ ਵਾਰ ਗੁਰ ਖੇਤ ਹੈ। ਇੱਕ ਵਾਰੀ ਗੁਰੂ ਨੂੰ ਚੇਤੇ ਕਰੀ ਤੇ ਗੁਰੂ ਤੈਨੂੰ ਸੈਂਕੜੇ ਵਾਰੀ ਆਵਾਜ਼ਾਂ ਮਾਰੇਗਾ। ਮਨਸੁਖ ਨੂੰ ਕਿਹਾ ਕਿ ਨਾਮ ਦਾ ਛੱਕਾ ਦਈ, ਜਿੱਥੇ ਜਾਏ ਅੱਗੇ ਜਾ ਕੇ ਨਾਮ ਨੂੰ ਵੰਡੀ। ਭਾਈ ਮਨਸੁਖ ਲਾਹੌਰ ਗਿਆ, ਲਾਹੌਰ ਤੋਂ ਸਿੰਗਲਾ ਦੀਪ ਲੰਕਾ ਦੀ ਧਰਤੀ ਤੇ ਪਹੁੰਚਿਆ। ਇੱਕ ਛੋਟਾ ਜਿਹਾ ਰਜਵਾੜ ਹੈ, ਜਹਾਜ਼ ਕਿਨਾਰੇ ਲੱਗਾ ਤੇ ਭਾਈ ਮਨਸੁਖ ਨੇ ਆਪ ਚੁੱਲ੍ਹਾ ਗਰਮ ਕੀਤਾ, ਅੱਗ ਬਾਲੀ, ਲੰਗਰ ਛਕਿਆ। بابے دا شبد پڑھیا لوکاں نو لنگر چکایا تے اوتھے حکم سی کہ اکادشی دا برت رکھنا ہے تے جڑا حکم ادولی کرے اونوں قید وچ سڑ دینا ہے صرف میں ٹیوک ماتر کہہ کے ترنا کے ونڈ کے شکیا پائی مانسوخ اونوں اس حکم ادولی دے ظلم وچ قید وچ سڑ دتا گیا راجہ شبناب آپ اودے کول سکھ نے سنکھے وچ تران تے پائی مانسوخ قید خانے وچ بیٹھا ہویا ادھی رات نوں اٹھیا تے بابے دی بانی پڑھنی شروع کیتی اچھی اچھی شبد پیا پڑھدا ہے تے شبناب پوچھدا ہے کہ ایڈی سریلی آواز اے کون ہے جو پربھات ویلے کچھ گیت گا رہے ہیں تے سنتری کہندا ہے ان داتا راجے نوں اے او گستاخ قیدی ہے جنہیں کل تواڈے حکم ادولی کیتی کہن لگا اونوں باہر لیاؤ کال کوچڑی تو باہر لیاندا کہندا او حد ہو گئی میرے کل سکھ نے دنیا دے پر میرے اندر نو چنتا ہے او تو رات پنکویلے پتھراں تے پیا ہے مچھر تینوں کٹ کے کھاندا ہے تے تیرا چہرہ دسدا ہے جو کچھ تو گا رہے ہیں اندروں خوشیں دا کارن کی تے اوتھے بھائی منسوخ نے ایک بچن کیا سی کہندا راجن تیرے کول تن دا سوکھے میرے کول من دا سوکھے کہندا اے کتھوں ملے ہی اتر دتا کہ سلطان پور دی دھرتی تے بابے نے ایک ہٹ کھولیا جتھے لوکاں نوں ونڈدا پیا سکھ ایک ہٹ کھولیا او دے کول گیا سن تے میر کیتی سو اندر دے سارے چنتا چورے ختم کر کے نام دا سکھ ٹکا دتا سو جدو انہیں شبد کہے تے راجے تے اینا کو پربھاو پیا تے پوچھو کدی بھائی گرداس نوں کہ جس بابے دی ہٹی تے تسی روز آؤندے گرمخو یہ در سے کوئی توٹا نہیں جی بھائی صاحب نے ایک شبد ورتیا گرو نانک صاحب لئی کہ ست گر پورا شاہ ہے تر پون جگ تس دا ونجارا تینا پونا دے لوگ بابے دے در دے آ کے گراک نے کہن لگے پھر کردا کی ہے کہ رتن پدارت بے شمار پاؤ بھگت لکھ بھرے بھنڈارا پریما بھگتی دے خزانے بھرے پے نے کام تین لکھ باغ وچ کام تین پار جات لکھ باغ وچ کام تین دے باغ ہزاراں ہزاراں کام تینا گواں نے تے لکھاں پار جات نے ہن اسی کئی واری جدو اے دے ارتھ کرنے ہاں بھی پار جات تاں سورگ دا رخ ہے کام تین گو اوتھے رہن والی بابے دے گھر کتھے پار جات تے کام تین تے گرو ارجن صاحب کہندے نے کوئی رخ ہو نہیں اے اصلی پار جات اے ہر کو نام کام تین ہر ہر گن گام سائیں دے گن گانے کام تین گوواں تے رب دے نام وی جڑ جانا پار جات رخ ہے تے بھائی صاحب جی جدے گھر وچ اینا خزانہ ہے پریمے بھگتی دے پنڈارے بھرے پئے نے بابا کسے نوں دیندا ہے تے بھائی جی نے ایک پہلی واری شبد ورتیا کہن لگے سبے ونڈ ونڈ دتیاں پاؤ بھگت کر سچ پیارا بابا تاں دنیا نوں ونڈدا پیا ہے تے جڑا بھاونا نال آیا او دی چولی وچ بابے نے بندگی دی دات پا دتی سب تو پہلا دھیان بابے دا کریے جنہیں دنیا نوں ونڈیا ہے من سکھ نے کہا ایک ہٹ کھلیا ہے اوتھے اندر دے سکھ ملدے نے اوتھے نام دے خزانے ملدے نے تے شیو ناب نے کہندے نے قید کوٹڑی وچوں کڈ کے پائی من سکھ دے چرن پکڑ کے کیا کہ مینوں دس کہ اس مودی تک اس ہٹ دے مالک تک میں پہنچ سکنا تے پائی مانسوک نے کہندے نے ایک شبد سکھایا سی خرانگی دی گل کتے او شبد سانو اتہاس وچوں ملدا بابے دا ایک شبد چیتے کرایا تے نال ایک گل کہی اج تو بعد پریم بھاونا نال شبد پڑھی جائیں تے کہن لگا میں آپ مل جاواں انہاں نوں تے پائی مانسوک کہندے نے تو بھاونا بنا کے دئیں بئیں او داتاں ونڈن والا ایک دن تیرے گھر دا بوا کھڑکا تینوں وی دات دے جائے کہ منسوخ نے دات ونڈی نے اس ونڈن والے دا دھیان دھراں گے جنہیں پہلا جپیا تے جپن تو بعد راجے دی چوری وچ وی او دات پائی تے کہندے نے منسوخ اونوں اگے جاگ لا گیا تے گرو نانک صاحب او دے گھر دے اندر نام دی دات دین واسطے گئے بابا جی نے آپ نام ونڈیا ہے تے کدی پڑھو گرو کے سکھو ایک لنگر دا سی ذکر بڑی وری کرنے میں اج اس کر کے وشا بنایا سی ایس لنگر نو تا روز آپاں چکھنے ہاں تے کدی گرو انگد صاحب دے گھر وچ دو لنگر چلدے سن ایک لنگر دی انچارج سی ماں کھیوی ਤੇ ਇੱਕ ਲੰਗਰ ਦੇ ਇੰਚਾਰਜ ਸਨ ਧੰਨ ਗੁਰੂ ਅੰਗਦ ਸਾਹਿਬ ਜੀ ਆਪ। ਜਦੋਂ ਸੱਤੇ ਬਲਵੰਡ ਨੂੰ ਪੁੱਛਦੇ ਆ ਨਾ, ਉਹ ਕਹਿੰਦੇ ਨੇ ਜਿਹੜੀ ਖੱਟੀ ਸੁਲਤਾਨਪੁਰ ਵਿੱਚ ਚੱਲੀ ਸੀ, ਜਿਹੜੀ ਖੱਟੀ ਕਰਤਾਰਪੁਰ ਵਿੱਚ ਚੱਲੀ ਸੀ, ਉਸ ਹੱਥੀ ਦਾ ਮਾਲਕ ਗੁਰੂ ਅੰਗਦ ਸਾਹਿਬ ਬਣਿਆ ਤੇ ਕਹਿੰਦੇ ਨੇ ਇੰਨੀ ਕਿਰਪਾ ਕੀਤੀ ਨੇ, ਆਪ ਹੱਥੀ ਵਿੱਚ ਬੈਠਾ ਤੇ ਆਪ ਉਸ ਨਾਮ ਨੂੰ ਖਰਚਦਾ ਹੈ ਤੇ ਇਹਨਾਂ ਨਾਮ ਨੂੰ ਖਰਚਦਾ ਜਿਹੜਾ ਉਹਦੇ ਸਾਹਮਣੇ ਆਉਂਦਾ ਹੈ ਉਹਦੀ ਝੋਲੀ ਵਿੱਚ ਵੀ ਨਾਮ ਦੀ ਦਾਤ ਪਾ ਦਿੰਦਾ। ਵੰਡਦਾ ਪਿਆ ਨਾਮ ਦੋਨੇ ਹੱਥੀ। ਇੱਕ ਤੋਕ ਆਪ ਜੀ ਪੜ੍ਹਦੇ ਹੋ, ਝੁੱਲੇ ਸੋ ਛੱਤ ਨਿਰੰਜਨੀ, ਵੰਡ ਕੇ ਛਕਿਆ। ਝੁੱਲੇ ਦਾ ਅਰਥ ਕਿ ਝੁੱਲਦਾ ਪਿਆ, ਛੱਤ ਦਾ ਅਰਥ ਛਤਰ, ਨਿਰੰਜਨੀ ਦਾ ਅਰਥ ਰੱਬ ਦੇ ਘਰ ਦਾ ਜਿਹਦੇ ਉੱਤੇ ਕੋਈ ਕਲੰਕ ਨਹੀਂ, ਕੋਈ ਦਾਗ ਨਹੀਂ। ਤੇ ਗੁਰਮੁਖੋ ਕਈ ਵਾਰੀ ਅਰਜ਼ ਕੀਤੀ ਹੈ ਕਿ ਗੁਰੂ ਤਾਂ ਬਹਿੰਦਾ ਤਖ਼ਤ ਉੱਤੇ ਵੇ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ। ਹੁਣ ਇਹਦੇ ਅਰਥ ਦੇਖੋ ਕੀ ਨੇ ਕਿ ਸਿਰ ਤੇ ਛਤਰ ਝੁੱਲਦਾ ਪਿਆ ਤੇ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਬਾਬੇ ਨਾਨਕ ਦੀ ਖੱਟੀ ਦੇ ਮਾਲਕ ਬਣ ਕੇ ਬਹਿ ਗਏ। ਉਹਨਾਂ ਦੀ ਖੱਟੀ ਤੇ ਉਹਨਾਂ ਦੀ ਗੱਦੀ ਤੇ ਬੈਠੇ ਨੇ। ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ, ਕਰੈ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਟੀਐ, ਲੰਗਰ ਚੱਲੈ ਗੁਰ ਸ਼ਬਦ। ਧਿਆਨ ਦਿਆ ਜੇ ਕਿ ਗੁਰੂ ਕੇ ਸ਼ਬਦ ਦਾ ਲੰਗਰ ਗੁਰੂ ਅੰਗਦ ਸਾਹਿਬ ਨੇ ਚਲਾਇਆ ਤੇ ਕਹਿੰਦੇ ਨੇ ਜਿਹੜਾ ਗੁਰੂ ਕੇ ਸ਼ਬਦ ਦਾ ਲੰਗਰ ਛਕਦਾ ਇੰਨੀ ਕਿਰਪਾ ਹੁੰਦੀ ਏ, ਆਪ ਰੱਜਣ ਤੋਂ ਬਾਅਦ ਉਹ ਦੁਨੀਆਂ ਨੂੰ ਵੀ ਵੰਡਣ ਤੁਰ ਪੈਂਦਾ। ਇਹ ਨੇ ਜਿਨ੍ਹਾਂ ਨੇ ਨਾਮ ਵੰਡ ਕੇ ਛਕਿਆ। ਕਹਿਣ ਲੱਗੇ ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ, ਤੇ ਫਿਰ ਕਰਦਾ ਕੀ ਏ, ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੈ ਖੱਟੀਐ, ਖਰਚੈ ਦਿੱਤ ਖਰਚੇ। ਇਹਦਾ ਪਾਠ ਕਰਾਂਗੇ, ਆਪ ਖਰਚਦੇ ਪਏ ਨੇ। ਇਹ ਨਹੀਂ ਕਿ ਕੋਲ ਬੈਠਾ ਵੀ ਮੈਂ ਇਕੱਲਾ ਆਪਣੇ ਘਰ ਰੱਖਾਂ, ਗੁਰੂ ਅੰਗਦ ਸਾਹਿਬ ਖਰਚਦੇ ਨੇ, ਵੰਡਦੇ ਪਏ ਨੇ। ਖਰਚੇ ਦਿੱਤ ਖਸਮ ਦੀ, ਆਪ ਖੈਦੀ ਖੈਰ ਦਬਟੀਐ। ਹੁਣ ਦੋ ਸ਼ਬਦ ਨੇ, ਇੱਕ ਖੈਰ ਤੇ ਇੱਕ ਦਬਟੀਐ। ਹੁਣ ਖੈਰ ਦਾ ਅਰਥ ਹੈ ਕਿ ਦਾਨ ਦੇਣਾ, ਦਬਟੀਐ ਦਾ ਅਰਥ ਦਬਾ ਦਬ ਕਿ ਗੁਰੂ ਅੰਗਦ ਸਾਹਿਬ ਸਵੇਰ ਤੋਂ ਸ਼ਾਮ ਤੱਕ ਆਪਣੇ ਤਖ਼ਤ ਤੇ ਬਹਿੰਦੇ ਨੇ, ਜਿਹੜਾ ਸਾਹਮਣੇ ਆਉਂਦਾ ਦਬਾ ਦਬ ਨਾਮ ਦੀ ਦਾਤ ਵੰਡੀ ਜਾਂਦੇ। ਇਸ ਕਰਕੇ ਗੁਰੂ ਅੰਗਦ ਸਾਹਿਬ ਦਾ ਧਿਆਨ ਧਰਾਂਗੇ, ਜਿਨ੍ਹਾਂ ਆਪ ਜਪਿਆ ਤੇ ਫਿਰ ਅੱਗੇ ਵੰਡ ਛਕਿਆ। ਕਹਿਣ ਲੱਗੇ ਖਰਚੇ ਦਿੱਤ ਕਿਸਮ ਦੀ, ਆਪ ਖੈਂਦੀ ਖੈਰ ਦਬਟੀਐ, ਆਪ ਖਾਂਦੇ ਨੇ ਆਪ ਖਰਚਦੇ ਨੇ, ਤੇ ਅੱਗੇ ਦੁਨੀਆਂ ਨੂੰ ਲੰਗਰ ਪੈ ਵੰਡਦੇ ਨੇ ਨਾਮ ਦਾ। ਗੁਰਮੁਖੋ ਉਸ ਤੋਂ ਅੱਗੇ ਚੱਲੋ, ਗੁਰੂ ਅਮਰਦਾਸ ਨਾਮ ਦੀਆਂ ਦਾਤਾਂ ਪੈ ਵੰਡਦੇ ਨੇ। ਇਹਨਾਂ ਨਾਮ ਵੰਡਿਆ, ਇੰਨੀ ਕਿਰਪਾ ਕੀਤੀ ਨਾਮ ਵੰਡਣ ਤੋਂ ਬਾਅਦ। ਕਹਿਣ ਲੱਗੇ ਦਾਤਾ, ਰਹਿਮਤਾਂ ਤਾਂ ਤੇਰੇ ਘਰ ਦੀਆਂ ਨੇ, ਤੇਰੇ ਘਰੋਂ ਲੈ ਕੇ ਮੈਂ ਲੋਕਾਂ ਨੂੰ ਵੰਡਣ ਲੱਗਿਆ ਤੇ ਸ਼ਬਦ ਵਰਤੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਹੁਣ ਅਗਲੀ ਤੁਕ ਪੜਿਓ, ਅਸੀਂ ਸਾਚੇ ਸਾਹਿਬ ਸ਼ਬਦ ਵਰਤਨੇ ਆ, ਕੇਵਲ ਕੱਲ ਵੀ ਅਰਜ਼ ਕੀਤੀ ਸੀ ਦੁੱਧ ਪੁੱਤਰ ਧਨ ਪਦਾਰਥ। ਹੁਣ ਅਗਲੀ ਤੁਕ ਦੇਖੋ, ਜਿਹੜੀ ਦਾਤ ਗੁਰੂ ਅਮਰਦਾਸ ਵੰਡਦੇ ਨੇ ਉਹ ਕਿਹੜੀ ਮੰਗਦੇ ਪਏ ਨੇ। ਕਹਿਣ ਲੱਗੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਕਿਹੜੀ ਦਾਤ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਜਿਨ੍ਹਾਂ ਦੇ ਅੰਦਰ ਤੇਰੀ ਸਿਫਤ ਵਸ ਜਾਏ ਉਹ ਦੁਨੀਆਂ ਨੂੰ ਵੰਡਣ ਤੁਰਦੇ ਨੇ। ਤੇ ਵੰਡਣ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਜਿਨ੍ਹਾਂ ਵੰਡ ਛਕਿਆ। ਗੁਰੂ ਅਮਰਦਾਸ ਜੀ ਨੇ ਉਸ ਨਾਮ ਨੂੰ ਵੰਡਿਆ ਤੇ ਕਿੰਨੀ ਕੁ ਕਿਰਪਾ ਕੀਤੀ ਨੇ। ਗੁਰੂ ਰਾਮਦਾਸ ਜੀ ਦਾ ਸਮਾਂ ਆਇਆ, ਤਵੱਜੋ ਦਿਓ। ਇੱਕ ਬਚਨ ਕਿਹਾ ਭੱਟਾਂ ਨੇ, ਕਹਿੰਦੇ ਨੇ ਕਿ ਜਦੋਂ ਆਪਾਂ ਕੋਈ ਚੀਜ਼ ਵੰਡਨੇ ਆ ਨਾ, ਆਮ ਤੌਰ ਤੇ ਦੇਖਨੇ ਆ ਗਰੀਬ ਗੁਰਬੇ ਨੂੰ ਜਦੋਂ ਕੋਈ ਪ੍ਰਸ਼ਾਦ ਪਾਣੀ ਛਕਾਉਂਦਾ, ਇੱਕ ਕੰਮ ਕਰਦਾ ਵੀ ਪਹਿਲਾਂ ਉਹ ਇੱਕ ਖੇਮਾ ਤਾਣਦਾ, ਤੰਬੂ ਲਾਉਂਦਾ ਸੜਕਾਂ ਦੇ ਕਿਨਾਰੇ। ਅਜੇ ਵੀ ਦੇਖਣੇ ਆ ਜਦੋਂ ਲੰਗਰ ਲੱਗਦਾ ਤੇ ਤੰਬੂ ਤਾਣ ਕੇ ਵਿੱਚ ਪੰਗਤਾਂ ਲਾ ਕੇ ਲੰਗਰ ਛਕਾਉਂਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਿੱਖਾ ਸਮਝੀ ਵੰਡ ਛਕਣ ਨੂੰ, ਕਿ ਗੁਰੂ ਰਾਮਦਾਸ ਬੈਠੇ ਨੇ ਤਖ਼ਤ ਤੇ, ਕਹਿੰਦੇ ਨੇ ਇਹਨਾਂ ਇੰਨਾ ਵੱਡਾ ਖੇਮਾ ਤਾਣਿਆ ਕਿ ਸਾਰੀ ਧਰਤੀ ਦੇ ਜੀਵ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਵੰਡ ਕੇ ਛਕਣ ਲਈ ਆ ਗਏ, ਛਕਣ ਲਈ ਪਹੁੰਚ ਗਏ। ਸ਼ਬਦ ਵਰਤੇ, ਕਹਿਣ ਲੱਗੇ, ਸਤਿਗੁਰ ਖੇਮਾ ਤਾਣਿਓ ਜਗ ਜੂਥ ਸਮਾਣੇ, ਕਿ ਗੁਰੂ ਰਾਮਦਾਸ ਜੀ ਨੇ ਏਡਾ ਵੱਡਾ ਖੇਮਾ, ਇੰਨਾ ਵੱਡਾ ਤੰਬੂ ਲਾ ਦਿੱਤਾ, ਜਗ ਜੂਥ ਸਮਾਣੇ, ਸਾਰੀ ਦੁਨੀਆਂ ਦੇ ਜੀਵ ਉਸ ਗੁਰੂ ਰਾਮਦਾਸ ਦੇ ਖੇਮੇ ਵਿੱਚ ਆ ਕੇ ਬਹਿ ਗਏ। ਕਿ ਗੁਰੂ ਰਾਮਦਾਸ ਰੋਜ਼ ਵੰਡਦਾ ਨਹੀਂ, ਕੀ ਗੁਰੂ ਰਾਮਦਾਸ ਰੋਜ਼ ਦੁਨੀਆਂ ਨੂੰ ਨਾਮ ਨਹੀਂ ਦਿੰਦਾ ਪਿਆ? ਦੇਖੋ ਅਸੀਂ ਵੰਡਣ ਦੀ ਇਸ ਗੱਲ ਨੂੰ ਸਮਝੀਏ ਗੁਰਮੁਖ, ਕੇਵਲ ਲੰਗਰ ਚੁੱਕ ਕੇ ਤੁਰੇ ਫਿਰਨਾ ਬੜੀ ਚੰਗੀ ਗੱਲ ਹੈ ਗੁਰਮਤ ਦਾ ਸਿਧਾਂਤ ਹੈ। ਇਹ ਲੰਗਰ ਤਾਂ ਆਪਾਂ ਸਟੋਰ ਤੋਂ ਖਰੀਦ ਕੇ ਵੀ ਵੰਡ ਸਕਦੇ ਹਾਂ, ਪਰ ਨਾਮ ਦਾ ਲੰਗਰ ਤਾਂ ਉਹ ਵੰਡੇਗਾ ਜਿਹਨੇ ਅਲੂਣੀ ਸਿਲ ਪਹਿਲਾਂ ਆਪ ਚੱਟੀ। ਇਹ ਗੱਲ ਵੱਖਰੀ ਵੀ ਇਹਦੀ ਦੁਰਵਰਤੋਂ ਬੜੀ ਹੁੰਦੀ। ਅਸੀਂ ਕਰਨੇ ਕੀ ਆ ਕਿ ਚਾਰ ਪੰਜ ਦੇ ਨਿਤਨੇਮ ਕੀਤਾ ਪਰਤ ਕੇ ਲੋਕਾਂ ਨੂੰ ਸਮਝ ਇਹ ਭੁਲੇਖਾ ਪਾ ਦਿੰਦੇ ਹਾਂ ਕਿ ਮੈਂ ਸਭ ਕੁਝ ਦੇਣ ਵਾਲਾ ਵਾਂ, ਜਿਹੜਾ ਨਾਮ ਦਾ ਦਾਤਾ ਹੈ ਉਹ ਗੁਰੂ ਹੈ। ਅੱਗੇ ਮਹਾਂਪੁਰਸ਼ ਨਾਮ ਦੇਣ ਜਾਂਦਾ। ਕੱਲ ਗੁਰਮੁਖਾਂ ਨਾਲ ਇੱਕ ਵਿਚਾਰ ਚੱਲੀ ਕਿ ਨਾਮ ਕੌਣ ਜਪਾ ਸਕਦਾ? ਅਸੀਂ ਕਹਿੰਦੇ ਹਾਂ ਵੀ ਨਾਮ ਜਪੋ। ਮੈਂ ਹੈਰਾਨ ਹੁੰਦਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਨਾਮ ਵੰਡਣਾ ਕੋਈ ਛੋਟੀ ਜਿਹੀ ਗੱਲ ਨਹੀਂ। ਨਾਮ ਵੰਡਣ ਵਾਲੇ ਦੀ ਬੜੀ ਕਮਾਈ ਪਿੱਛੇ ਚਾਹੀਦੀ ਹੈ। ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਤੇ ਉਸ ਇੱਕ ਇੱਕ ਤੁੱਕ ਨੂੰ ਕਦੀ ਧਿਆਨ ਵਿੱਚ ਰੱਖਿਓ, ਕਹਿਣਾ ਜ਼ਰੂਰ ਤੇ ਕਮਾਈ ਕਦੀ ਕਰਕੇ ਦੇਖੋ ਕੌਣ ਨਾਮ ਜਪਦਾ ਹੈ। ਹੁਣ ਅਸੀਂ 2 ਮਿੰਟ ਅੱਧਾ ਘੰਟਾ ਘੰਟਾ ਕਥਾ ਕੀਤੀ ਤੇ ਮਗਰੋਂ ਉੱਠ ਕੇ ਕਹਿ ਦਈਏ ਜੀ ਗੁਰੂ ਸਾਹਿਬ ਨੇ ਕਿਹਾ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰਾ ਨਾਮ ਜਪਵਾਦਾ। ਕੀ ਘੰਟਾ ਬੋਲਣ ਨਾਲ ਧੂੜ ਮੰਗ ਲੈਗਾ ਗੁਰੂ ਰਾਮਦਾਸ? ਦੇਖੋ ਵੰਡਣਾ ਨਾਮ ਇਹ ਬਹੁਤ ਵੱਡੀ ਇੱਕ ਅਵਸਥਾ ਹੈ। ਹਜ਼ੂਰ ਨੇ ਬਚਨ ਕਿਹਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਮਹਿਰਜ ਕੀਤੀ। ਤੁਹਾਨੂੰ ਸ਼ਬਦ ਇਹ ਸਲੋਕ ਚੇਤੇ ਵੇ, ਕਹਿੰਦੇ ਨੇ ਜਿਹੜਾ ਇਹ ਅਖਵਾਉਂਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਨਾ, ਪਹਿਲਾ ਕੰਮ ਉਹਦਾ ਇਹ ਵੀ ਉੱਠਦੇ ਸਾਰ ਉਹ ਨਾਮ ਨੂੰ ਜਪਦਾ। ਜੇ ਕਹਾਏ ਮੈਂ ਸੱਚਾ ਸਿੱਖ ਹਾਂ ਤੇ ਨਾਮ ਦੇ ਕਦੀ ਨੇੜੇ ਨਾ ਜਾਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਔਰ ਨਾਮ ਧਿਆਵੈ। ਤੇ ਅਗਲਾ ਕੰਮ ਕੀ ਕਰਦਾ? ਉਦਮ ਕਰੇ ਭਲਕੇ ਪ੍ਰਭਾਤੀ। ਹੁਣ ਸਾਡੇ ਲੋਕ ਤਾਂ ਇਹ ਲਿਖਣ ਲੱਗ ਪਏ ਨੇ ਅੰਮ੍ਰਿਤ ਵੇਲੇ ਤੇ ਗੱਲ ਹੀ ਕੋਈ ਨੀ ਜੀ, ਅੰਮ੍ਰਿਤ ਵੇਲਾ ਤੇ ਮੰਨੇ ਹੀ ਕੋਈ ਨੀ। ਆਹ ਪ੍ਰਭਾਤੀ ਦੇ ਅਰਥ ਕੀ ਕਰੋਗੇ ਜੀ? ਸ਼ਾਮ ਤੇ ਨੀ ਕਰੋਗੇ? ਪ੍ਰਭਾਤੀ ਦਾ ਅਰਥ ਦੁਪਹਿਰ ਤੇ ਨੀ ਕਰਾਂਗੇ? ਕਹਿਣ ਲੱਗੇ ਉਦਮ ਕਰੇ ਭਲਕੇ ਪ੍ਰਭਾਤੀ, ਇਹਦਾ ਮਤਲਬ ਸੀ ਕਿ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ, ਮਾਇਆ ਨੇ ਨੀਂਦ ਪਾ ਕੇ ਵੀ ਜ਼ੋਰ ਪਾਣੀ, ਉਦਮ ਕਰੀ ਆਲਸ ਨੂੰ ਛੱਡ ਦੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਜਿਹਨੇ ਨਾਮ ਵੰਡਣਾ ਤੇ ਜਿਹਨਾਂ ਦੀ ਕਮਾਈ ਦਾ ਧਿਆਨ ਅਸੀਂ ਧਰਨਾ। ਕਹਿਣ ਲੱਗੇ ਉੱਠਿਆ ਅੰਮ੍ਰਿਤ ਵੇਲੇ ਉਹਨੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਚੌਂਕੜਾ ਮਾਰਿਆ, ਨੇਤਰ ਉਹਦੇ ਬੰਦ ਹੋ ਗਏ, ਬੁੱਲ ਉਹਦੇ ਬੰਦ ਹੋ ਗਏ, ਫੁਰਨਿਆਂ ਨੂੰ ਇੰਨਾ ਕੁ ਸੰਕੋਚਿਆ ਕਿ ਪੂਰਾ 1 ਘੰਟਾ ਅੰਦਰ ਦੇ ਤੀਰ ਤੇ ਇਸ਼ਨਾਨ ਹੀ ਕਰੀ ਗਿਆ। ਕਿ ਇਹੀ ਵੰਡੇਗਾ ਜਿਹਨੇ ਪਹਿਲਾਂ ਇੰਨਾ ਕਮਾਇਆ? ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਫਿਰ ਕਰੇ ਕੀ ਉਪਦੇਸ਼? ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ, ਦੋਖ ਲੈ ਜਾਵੇ ਜਿਹਦੇ ਪਾਪ ਤੇ ਦੋਸ਼ ਲੱਥੇ ਹੋਣ ਉਹ ਨਾਮ ਬਣ ਸਕਦਾ। ਮੈਂ ਅਰਥ ਕਰ ਰਿਹਾ ਵੀ ਮੈਂ ਅਰਥ ਜ਼ਰੂਰ ਕਰਦਾ ਪਿਆ ਜੇ, ਪਰ ਜੀਵਨ ਕੋਈ ਨੀ ਜੇ ਇੰਨਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ, ਦੋਖ ਲੈ ਜਾਵੇ ਤੇ ਨਾਮ ਵੰਡਣ ਵਾਲਾ ਅਗਲਾ ਕੰਮ ਕੀ ਕਰਦਾ? ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਇੰਨੀ ਕਮਾਈ ਤੋਂ ਬਾਅਦ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜਿਨ੍ਹਾਂ ਵੰਡ ਕੇ ਛਕਿਆ। ਦੇਖੋ ਇਸ ਫਲਸਫੇ ਨੂੰ ਸਮਝੀਏ, ਇਸ ਵੰਡ ਕੇ ਸ਼ਬਦ ਜਿਹੜਾ ਛਕਣਾ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਕਿਹਦੀ ਜੋ ਆਪ ਜਪੈ। ਆਪ ਜਪੇ ਦੀ ਕੱਲ ਅਸਾਂ ਵਿਚਾਰ ਕੀਤੀ ਸੀ, ਜਿੰਨਾ ਨਾਮ ਜਪਿਆ ਆਪ ਜਪੇ ਵੇ, ਅਵਰੇ ਨਾਮ ਜਪਾਵੇ ਵੰਡ ਕੇ ਛਕੇ। ਆਪ ਜਪੇ ਅਵਰੇ ਨਾਮ ਜਪਾਵੇ। ਗੁਰੂ ਰਾਮਦਾਸ ਬਾਰੇ ਮੈਂ ਅਰਜ਼ ਕਰ ਰਿਹਾ ਸਾਂ, ਉਹਨਾਂ ਨਾਮ ਵੰਡਿਆ। ਸਤਿਗੁਰ ਖੇਮਾ ਤਾਣਿਓ ਜਗ ਜੂਤ ਸਮਾਣੇ, ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਧਾਣੇ। ਗੁਰੂ ਰਾਮਦਾਸ ਦੇ ਸਾਹਮਣੇ ਜਿਹੜਾ ਆਇਆ ਉਹਦੀ ਤ੍ਰਿਪਤੀ ਹੋ ਗਈ। ਗੁਰਮੁਖੋ ਇਸ ਤੋਂ ਅੱਗੇ ਚੱਲੋ, ਦੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜਿਉਂ ਜਿਉਂ ਕੋਈ ਨਾਮ ਦੀ ਕਮਾਈ ਕਰਦਾ ਉਹਦੇ ਤੇ ਇੰਨੀ ਕੁ ਮਿਹਰ ਹੋ ਜਾਂਦੀ ਹੈ, ਉਹ ਅੱਗੇ ਨਾਮ ਜਪਾਣ ਜੋਗਾ ਹੋ ਜਾਂਦਾ। ਇੱਕੋ ਇੱਕ ਖਿਣ ਸੰਗਤ ਕੀਤੀ ਹੈ ਭਾਈ ਭਗਤੂ ਦੀ, ਭਾਈ ਫੇਰੂ ਨੇ। ਗੁਰਮੁਖੋ ਇੱਕ ਖਿਣ ਦੇ ਵਿੱਚ ਤਬਦੀਲ ਹੋ ਜਾਣਾ ਇਹੋ ਜਿਹਾ ਨਾਮ ਵੰਡਣ ਵਾਲਾ? ਗੁਰਮੁਖੋ ਇੱਕ ਖਿਣ ਸੰਗਤ ਕੀਤੀ ਹੈ ਭਾਈ ਅਗਲੀ ਦੀ, ਭਾਈ ਵਿਧੀ ਚੰਦ ਨੇ, ਤੇ ਗੁਰੂ ਕੇ ਸੀਨੇ ਤੱਕ ਦੀ ਪਦਵੀ ਮਿਲ ਗਈ। ਇੱਕ ਖਿਣ ਸੰਗਤ ਕੀਤੀ ਹੈ ਪੀਰ ਬੁੱਧੂ ਸ਼ਾਹ ਨੇ ਗੁਰੂ ਕਲਗੀ ਧਰ ਦੀ, ਤੇ ਬਸ ਇੱਕੋ ਹੀ ਗੱਲ ਪੁੱਛੀ ਸੀ ਕਿ ਰੱਬ ਕਿਵੇਂ ਮਿਲਦਾ ਹੈ। ਕਹਿਣ ਲੱਗੇ ਪੀਰ ਜੀ ਅੰਦਰ ਦੀ ਤੰਗ ਦਿਲੀ ਰੱਬ ਦੇ ਰਸਤੇ ਵਿੱਚ ਰੁਕਾਵਟ ਹੈ। ਸਿਰਫ ਇੱਕੋ ਗੱਲ ਕਿ ਇਸ ਤਰ੍ਹਾਂ ਮਿਲਦਾ ਹੈ ਜਿਵੇਂ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਮਿਲਦਾ। ਇੱਕ ਖਿਣ ਜਪਣ ਵਾਲੇ ਦੀ ਸੰਗਤ ਕੋਈ ਕਰੇ ਤੇ ਉਹਦਾ ਜੀਵਨ ਨਾ ਪਲਟੇ, ਇਹ ਕਦੀ ਹੋ ਹੀ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਫਿਰ ਉਹ ਆਪ ਨਾਮ ਜਪਦੇ ਨੇ, ਜਪਣ ਵਾਲਾ ਆਪਣੀ ਕਮਾਈ ਕਰਕੇ ਫਿਰ ਲੋਕਾਂ ਵਿੱਚ ਵੰਡਣ ਤੁਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ ਕਰਨੇ ਨੇ, ਜਿਨ੍ਹਾਂ ਨੇ ਆਪ ਜਪਿਆ ਫਿਰ ਵੰਡਣ ਤੁਰੇ। ਇੱਕ ਤੋਕ ਅਸੀਂ ਇੱਕ ਬਚਨ ਪੜ੍ਹਨੇ ਆ, ਭਾਗ ਚੜੇ ਹਰ ਸੰਤ ਤੁਮਾਰੇ, ਮੇਰੇ ਦਾਤਾ ਤੇਰੇ ਸੰਤ। ਭਾਗ ਚੜੇ ਦਾ ਅਰਥ ਭਾਗਾਂ ਵਾਲਾ ਵੀ ਕਰਦੇ ਨੇ, ਪਰ ਭਾਗ ਚੜੇ ਦਾ ਅਰਥ ਹੁੰਦਾ ਅਮੀਰ, ਕਿ ਤੇਰੇ ਸੰਤਾਂ ਤੋਂ ਅਮੀਰ ਕੋਈ ਨਹੀਂ। ਭਾਗ ਚੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਉਹਨਾਂ ਦੇ ਘਰ ਵਿੱਚ ਕਮਾਈ ਦਾ ਨਾਮ ਧਨ ਹੈ। ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ ਮੇਰੇ ਰਾਮ। ਹਰ ਜਨ ਕਹਿ ਖੋ ਬਲ ਜਾਈ, ਕੇ ਥਾਂ ਕਾ ਕਰ ਚਵਰ ਢਲਾਵਾਂ, ਚਰਨ ਧੂੜ ਮੁਖ ਲਾਈ, ਜਿਨ੍ਹਾਂ ਵੰਡ ਕੇ ਛਕਿਆ ਚਰਨ ਧੂੜ ਮੁਖ ਲਾਈ। ਕਹਿ ਲੱਗੇ ਜਨ ਪਰ ਉਪਕਾਰੀ ਆਏ, ਜਨਮ ਮਰਨ ਦੂਹ ਮੈਂ ਨਾਹੀ, ਜਿਨ੍ਹਾਂ ਵੰਡ ਕੇ ਛਕਿਆ ਜਨਮ ਮਰਨ ਦੂਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਨਖਾਰਸ਼ਿਓ ਲੈਣ ਮਿਲਾਏ। ਕਹਿੰਦੇ ਨੇ ਲੋਕਾਂ ਨੂੰ ਜੀ ਦਾਨ ਦਿੰਦੇ ਨੇ, ਜਿਹੜਾ ਜੀ ਦਾਨ ਦਿੰਦਾ ਉਹ ਹੀ ਵੰਡ ਕੇ ਛੱਕ ਸਕਦਾ, ਉਹ ਨਾਮ ਨੂੰ ਵੰਡਦਾ ਪਿਆ। ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ। ਮੈਂ ਦੋ ਕੁ ਪ੍ਰਮਾਣ ਇਤਿਹਾਸ ਵਿੱਚੋਂ ਦੇਣੇ ਚਾਹੁੰਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਾ ਸੰਨ ਸਾਹਿਬ ਗੁਰਦੁਆਰੇ ਦੇ ਦਰਸ਼ਨ ਤੁਸੀਂ ਕਰਦੇ ਹੋ, ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਗਟ ਕੀਤਾ ਹੈ। ਇਹ ਖੇਨੇ ਤੇ ਟੁਕੜਿਕਣਾ ਚਾਹੁੰਦਾ ਕਿ ਸਿੱਖ ਜੀ ਦਾਨ ਦੇ ਸਕਦਾ ਹੈ। ਸਿੱਖ ਕੋਈ ਮਾਮੂਲੀ ਹਸਤੀ ਨਹੀਂ। ਗੁਰਮੁਖੋ ਮੈਂ ਅਰਜ ਕੀਤੀ, ਰੱਬ ਵੀ ਵੰਡਦਾ ਹੈ, ਗੁਰੂ ਵੀ ਵੰਡਦਾ ਹੈ, ਤੇ ਜਦੋਂ ਸਾਈਂ ਦਾਤ ਦਿੰਦਾ ਉਦੋਂ ਫਿਰ ਸਿੱਖ ਵੀ ਵੰਡਣ ਤੁਰਦਾ ਹੈ। ਹਜ਼ੂਰ ਦੇ ਸਾਹਮਣੇ ਜਦੋਂ ਬਾਬਾ ਬੁੱਢਾ ਜੀ ਨੇ ਪਿੱਛੋਂ ਸੰਨ ਲਾ ਕੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਇੱਕ ਬਚਨ ਕੀਤਾ ਕਿ ਬੁੱਢਿਆ ਸ਼ਬਦ ਕੈਸੇ ਚੁਣੇ। ਕਹਿੰਦੇ ਨੇ ਸੰਗਤ ਨੂੰ ਜੁਗਤ ਦੱਸ ਦਿੱਤੀ ਆ ਕਿ ਗੁਰੂ ਨੂੰ ਪ੍ਰਗਟ ਕਿਵੇਂ ਕਰੀਦਾ, ਗੁਰੂ ਕਿਵੇਂ ਪ੍ਰਗਟ ਹੁੰਦਾ। ਦੇਖੋ ਜੁਗਤ ਕੈਸੇ ਕਮਾਲ ਦੀ, ਲੋਕ ਬਾਜਮੁਖੀ ਦਰਵਾਜੇ ਖੋਲ ਕੇ ਚਾਹੁੰਦੇ ਨੇ ਪਾਣਾ, ਪਰ ਬਾਬਾ ਬੁੱਢਾ ਕਹਿੰਦਾ ਬਾਹਰਲੇ ਦਰਵਾਜੇ ਬੰਦ ਕਰਕੇ ਅੰਦਰ ਦੇ ਭਿੱਤ ਤੋੜ ਕੇ ਰੱਬ ਗੁਰੂ ਮਿਲਦਾ ਹੁੰਦਾ। ਜੇ ਗੁਰੂ ਨੇ ਮਿਲਣਾ ਅੰਦਰ ਦੇ ਭਰਮ ਦੇ ਛੋੜ ਤੋੜ ਕੇ ਮਿਲੇਗਾ। ਉੱਥੇ ਜਦੋਂ ਸੰਗਤ ਨੇ ਕਿਹਾ ਧੰਨ ਭਾਈ ਬੁੱਢਾ, ਸ਼ਬਦ ਵਰਤੇ ਧੰਨ ਭਾਈ ਬੁੱਢਾ ਜਿਹਨੇ ਗੁਰੂ ਲੱਦਾ, ਜਦੋਂ ਇਹਨੇ ਸ਼ਬਦ ਸੰਗਤ ਨੇ ਕਹਿ ਤੇ ਗੁਰੂ ਅਮਰਦਾਸ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਕਿ ਇਹ ਸੰਗਤ ਕੋ ਬੋਹਿਤ ਭਾਰਾ, ਕਿ ਬਾਬਾ ਬੁੱਢਾ ਸਾਹਿਬ ਤੂੰ ਸੰਗਤ ਲਈ ਜਹਾਜ਼ ਹੈ। ਇਹ ਨੇ ਗੁਰਮੁਖ ਜਿੰਨਾ ਵੰਡ ਕੇ ਛਕਿਆ ਤੇ ਜਿਨ੍ਹਾਂ ਨੂੰ ਗੁਰੂ ਨੇ ਕਿਹਾ ਤੂੰ ਸੰਗਤ ਨੂੰ ਪਾਰ ਕਰ ਸਕਣਾ। ਕਹਿਣ ਲੱਗੇ ਇਹ ਸੰਗਤ ਕੋ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਧ ਨਾ ਇਸ ਤੇ ਪਰੇ, ਤੇਰੇ ਤੋਂ ਅੱਗੇ ਸਿੱਖ ਕੋਈ ਨਹੀਂ। ਤੇ ਬਾਬੇ ਬੁੱਢਿਆ ਮੈਂ ਇੰਨੀ ਗੱਲ ਕਹਿ ਦਿੰਦਾ, ਨਾਮ ਲੈ ਤੇ ਗਨ ਵਿਘਨ ਸਵਰ ਹੈ, ਜਿਹੜਾ ਤੇਰਾ ਨਾਮ ਲਏਗਾ ਉਹਦੇ ਪਾਪ ਵੀ ਕੱਟੇ ਜਾਣਗੇ। ਇਹ ਨਾਮ ਜਿੰਨਾ ਵੰਡਿਆ, ਜਿਹੜੇ ਕਮਾਈ ਵਾਲੇ ਨੇ ਕਿ ਬਾਬੇ ਬੁੱਢੇ ਨੇ ਕਦੀ ਦਾਵਾ ਕੀਤਾ? ਕਹਿਣ ਲੱਗੇ ਤੇਰਾ ਨਾਮ ਲੈ ਕੇ ਪਾਪ ਕੱਟੇ ਜਾਣਗੇ। ਤੇ ਗੁਰਮੁਖੋ ਇੱਕ ਅਰਜ਼ ਕਰਾਂ, ਮੇਰੇ ਦਾਤੇ ਨੇ ਮਿਹਰ ਕੀਤੀ ਹੈ, ਜਿਹੜਾ ਜੀ ਦਾਨ ਨਾਮ ਵੰਡਦਾ ਹੈ ਨਾ, ਉਹ ਕਦੀ ਇਹ ਦਾਵਾ ਨਹੀਂ ਜੇ ਕਰਦਾ ਨਾਮ ਮੇਰਾ। ਹੁਣ ਤਾਂ ਇਹ ਸ਼ਬਦ ਦੀ ਦੁਰਵਰਤੋਂ ਹੋ ਰਹੀ ਹੈ ਨਾ, ਜਣਾ ਖਣਾ ਬਾਣੀ ਵਿੱਚੋਂ ਆਪਣੇ ਆਪਣੇ ਸ਼ਬਦ ਕੱਢ ਕੇ ਦੇਈ ਜਾਂਦੇ ਆ। ਮੈਨੂੰ ਇਸ ਗੱਲ ਦੀ ਬੜਾ ਦੁੱਖ ਲੱਗਦਾ ਜਦੋਂ ਕਈ ਵਾਰੀ ਕੋਈ ਪੁੱਛਦਾ ਵੀ ਕੋਈ ਸ਼ਬਦ ਦਿਓ, ਗੁਰਮੁਖੋ ਨਹੀਂ, ਸ਼ਬਦ ਗੁਰੂ ਦਿੰਦਾ, ਗੁਰੂ ਦੇ ਚਰਨਾਂ ਵਿੱਚ ਜੁੜੀਏ ਤੇ ਗੁਰੂ ਨੇ ਰਹਿਮਤ ਕਰਕੇ ਅੰਦਰ ਦੇ ਭਰਮ ਕੱਟਣੇ ਨੇ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਬਾਬੇ ਬੁੱਢੇ ਨੂੰ ਕਿਹਾ ਤੇਰਾ ਨਾਮ ਲਿਆ ਦੋ ਕੱਟੇ ਜਾਣੇ ਨੇ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਫਿਰ ਉਹ ਵਰਗਾ ਮਹਾਂਪੁਰਸ਼ ਬੋਲਿਆ, ਉਹ ਕਹਿੰਦਾ ਦਾਤਾ ਅਸੀਂ ਤਾਂ ਆਬਸ਼ਾਰ ਦੀ ਤਰ੍ਹਾਂ ਵਾਂ। ਆਬਸ਼ਾਰ ਆਪ ਜੀ ਨੂੰ ਪਤਾ ਹੈ ਕਿ ਪਹਾੜਾਂ ਉੱਤੋਂ ਡਿੱਗਦੇ ਕੋਈ ਪਾਣੀ ਦੇ ਝਰਨੇ। ਕਹਿੰਦੇ ਨੇ ਜਦੋਂ ਆਬਸ਼ਾਰ ਪਾਣੀ ਧਰਤੀ ਤੇ ਸੱਚ ਦੀਏ, ਕਿਸੇ ਦੱਸਿਆ ਆਬਸ਼ਾਰ ਤੇਰੇ ਕੋਲ ਬੜਾ ਪਾਣੀ ਹੈ, ਉਹ ਗੁਹਸ ਕੇ ਕਹਿੰਦੀ ਐਵੇਂ ਭੁਲੇਖਾ ਨਾ ਖਾ ਜੀ, ਪਾਣੀ ਮੇਰਾ ਨਹੀਂ, ਅਰਸ਼ਾਂ ਤੋਂ ਰੱਬ ਦਿੰਦਾ, ਮੈਂ ਅਰਸ਼ਾਂ ਤੋਂ ਮਿਲਿਆ ਫਰਸ਼ਾਂ ਤੇ ਦੇ ਦਿੰਦੀ ਹਾਂ, ਪਰ ਦੇਣ ਵਾਲਾ ਨਿਰੰਕਾਰ, ਦੇਣ ਵਾਲਾ ਰੱਬ ਹੈ। ਸਿੱਖ ਜਦੋਂ ਜੁੜਦਾ ਤੇ ਤਾਂ ਹੀ ਸ਼ਬਦ ਵਰਤੇ ਭਾਈ ਸਾਹਿਬ ਨੇ, ਕਹਿਣ ਲੱਗੇ ਆਬਸ਼ਾਰ ਆਖੇ ਸੁਣ ਭੋਲੇ, ਮੈਂ ਤਾਂ ਵਸਤ ਨਾ ਕਾਈ, ਅਰਸ਼ੀ ਲੈਣਾ ਤੇ ਫਰਸ਼ੀ ਦੇਣਾ ਰੀਤ ਅਸਾਡੀ ਆਈ। ਅਰਸ਼ਾਂ ਤੋਂ ਲੈਣਾ ਫਰਸ਼ਾਂ ਤੋਂ ਦੇਣਾ, ਨਾਮ ਗੁਰੂ ਤੋਂ ਲੈ ਕੇ ਜਪਣਾ ਤੇ ਅੱਗੇ ਕਿਣਕਾਂ ਮਾਤਰ ਦੁਨੀਆਂ ਨੂੰ ਵੰਡੀ ਜਾਣਾ, ਇਹ ਨੇ ਵੰਡ ਕੇ ਛਕਣ ਵਾਲੇ। ਬਾਬੇ ਬੁੱਢੇ ਨੂੰ ਕਿਹਾ ਤੇ ਭਾਈ ਮੰਝ ਨੂੰ ਕੀ ਸ਼ਬਦ ਨਹੀਂ ਕਹਿ? ਜਦੋਂ ਉਹਨਾਂ ਤੇ ਕਿਰਪਾ ਕੀਤੀ ਤੇ ਗੁਰੂ ਅਰਜਨ ਦੇਵ ਦੇ ਬਚਨ ਕਦੀ ਭੁੱਲਿਓ ਨਾ ਕਿ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਪਿਆਰਿਓ ਮੰਝ ਗੁਰੂ ਕਾ ਬੋਝ ਥਾਂ, ਏਸੀ ਵੰਡ ਕੇ ਛਕਣ ਵਾਲਾ ਜਿਹਦਾ ਕਮਾਈ ਦਾ ਧਿਆਨ ਧਰਨਾ ਹੈ। ਕਹਿਣ ਲੱਗੇ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾਂ ਜਗ ਲੰਘਣਹਾਰਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਆਪ ਜਪਿਆ ਉਹਨਾਂ ਨੂੰ ਕਹਿੰਦੇ ਨੇ ਜਨ ਪਰ ਉਪਕਾਰੀ ਆਏ, ਜਨਮ ਮਰਨ ਤੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ, ਜਿਹੜੇ ਭਗਤੀ ਲਾਇਨ ਉਹਨੇ ਵੰਡ ਕੇ ਛਕਣ ਵਾਲੇ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਉਹਨਾਂ ਨੂੰ ਕਹਿ ਕੇ ਸੰਤਨ ਮੌਕੋ ਪੂੰਜੀ ਸੌਂਪੀ, ਆਪ ਜਪਿਆ ਫਿਰ ਵੰਡ ਕੇ ਛਕਿਆ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ, ਅਬ ਕਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਵੰਡ ਕੇ ਛਕਣ ਵਾਲਿਆਂ ਸੰਬੰਧੀ ਕਿਹਾ ਸੀ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਖਿਰਦੈ ਮੈਂ ਤੋਲ। ਉਹਨਾਂ ਦੀ ਸੰਗਤ ਕਰੀ ਲਾਭ ਖੇਪ ਸੰਤੈ ਸੰਗਚਾਲ, ਜਿਹੜੇ ਵੰਡ ਕੇ ਛਕਦੇ ਪਏ। ਸਾਹਿਬ ਦੀ ਬਾਣੀ ਪੜ੍ਹਨੇ ਆ, ਖਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਦਾਤਾ ਜੀ ਕਿ ਜਪਣ ਵਾਲਾ ਗੁਰਮੁਖ ਜੇ ਕਿਤੇ ਤਰੁੱਠ ਪਵੇ, ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੋਕੇ ਕਹਿੰਦੇ ਨੇ ਕਿਣਕਾ ਮਾਤਰ ਦੇ ਦੇ ਨਾ, ਤੇ ਕਰੋੜਾਂ ਬੰਦਿਆਂ ਦਾ ਭਲਾ ਇੱਕ ਕਿਣਕੇ ਵਿੱਚ ਹੋ ਜਾਂਦਾ। ਸਾਹਿਬ ਦਾ ਸ਼ਬਦ ਹੁੰਦਾ ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਮ ਹੈ ਇੱਕ ਕਣੀ, ਇੱਕ ਕਣੀ ਨਾਮ ਦੀ ਦੈ। ਉਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਜੋ ਤੁਧ ਸੱਚ ਧਿਆਏ ਦੇ ਤੇ ਵਿਰਲੇ ਥੋੜੇ, ਜਿਨ੍ਹਾਂ ਨਾਮ ਜਪਿਆ ਬੜੇ ਵਿਰਲੇ ਨੇ, ਅੱਗੇ ਵੀ ਵੰਡ ਕੇ ਛਕਿਆ। ਕਹਿੰਦੇ ਨੇ ਜਿੱਥੇ ਇੱਕ ਵਾਰੀ ਬਹਿ ਕੇ ਉਹ ਜਪ ਜਾਣ, ਰਹਿੰਦੀ ਦੁਨੀਆ ਤੱਕ ਉਸ ਧਰਤੀ ਤੇ ਤੋਟਾ ਨਹੀਂ ਜੇ ਆਉਂਦਾ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨਚਿਤ ਇੱਕ ਆਰਾਧ ਦੇ ਤਿਨਕੀ ਬਰਕਤ ਖਾਏ, ਅਸੰਖ ਕਰੋੜੇ ਜਿਨ੍ਹਾਂ ਵੰਡ ਕੇ ਛਕਿਆ। ਇੱਕ ਵਾਰੀ ਉਹ ਦੇ ਜਾਣ ਕਿਣਕਾ ਮਾਤਰ ਕਿਤੇ ਕਮਾਈ ਦਾ, ਤੇ ਗੁਰਮੁਖੋ ਅਸੰਖਾਂ ਕਰੋੜਾਂ ਲੋਕ ਜਿਹੜੇ ਨੇ ਉਹਨਾਂ ਦੀ ਦਿੱਤੀ ਹੋਈ ਕਮਾਈ ਵੀ ਚੁਖਾਂਦੇ ਨੇ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਅਰਦਾਸ ਵਿੱਚ ਕਿ ਜਿਨ੍ਹਾਂ ਨੇ ਆਪ ਜਪਿਆ ਹੈ ਤੇ ਪਰਤ ਕੇ ਵੰਡ ਕੇ ਛਕਿਆ, ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਹਿ, ਕਹਿਣ ਲੱਗੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੰਡ ਕੇ ਛਕਣ ਦੀ ਗੱਲ ਹੀ ਤੇ ਕੈਸੇ ਕਮਾਲ ਦੀ ਗੱਲ ਕੀਤੀ। ਜੇ ਇੱਕ ਪਾਸੇ ਸ਼ਬਦ ਦਾ ਲੰਗਰ ਦਿੱਤਾ, ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਮੇਰੇ ਵੀਰਾਂ ਮੈਂ ਭੁਲੇਖੇ ਵਿੱਚ ਨਾ ਰਹੀ, ਥਾਲ ਪਰੋਸ ਚੱਲਿਆ ਵਾਂ, ਆਪ ਇਹਨੂੰ ਛਕ ਲਵੀ ਤੇ ਛਕਣ ਤੋਂ ਬਾਅਦ ਲੋਕਾਂ ਨੂੰ ਵੀ ਜਾ ਕੇ ਵੰਡੀ। ਮਹਾਰਾਜ ਇਹ ਥਾਲ ਵਿੱਚ ਕੀ ਹੈ? ਕਹਿਣ ਲੱਗੇ ਥਾਲ ਵਿੱਚ ਤਿੰਨ ਚੀਜ਼ਾਂ ਨੇ, ਇੱਕ ਹੀ ਇਹਦੇ ਵਿੱਚ ਸੱਤ ਜਿਨ੍ਹਾਂ ਨੇ ਵੰਡ ਕੇ ਛਕਣਾ ਹੈ ਅੱਗੇ, ਦੂਜੀ ਇਹਦੇ ਵਿੱਚ ਸੰਤੋਖ ਤੇ ਤੀਜਾ ਇਹਦੇ ਵਿੱਚ ਅੰਮ੍ਰਿਤ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਤਿੰਨ ਚੀਜ਼ਾਂ ਨੇ ਸੱਤ, ਸੰਤੋਖ ਤੇ ਵਿਚਾਰ। ਕਹਿਣ ਲੱਗੇ ਤਿੰਨ ਚੀਜ਼ਾਂ ਨੇ, ਸੱਤ ਦੀ, ਸੰਤੋਖ ਦੀ ਤੇ ਅੰਮ੍ਰਿਤ ਦੀ, ਤੇ ਤਿੰਨਾਂ ਦੀ ਵਿਚਾਰ ਹੈ। ਤੇ ਜੇ ਕਿਤੇ ਇਹ ਭੋਜਨ ਤੂੰ ਆਪ ਛਕ ਲੈ ਤੇ ਪਰਤ ਕੇ ਇਹਦਾ ਕਿਣਕਾ ਮਾਤਰ ਦੁਨੀਆਂ ਨੂੰ ਵੰਡਣ ਜਾਈ, ਇਸ ਭੋਜਨ ਨੇ ਘਟਨਾ ਕਦੀ ਨਹੀਂ। ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਜਿਹੜੇ ਆਪ ਜਪਦੇ ਨੇ ਫਿਰ ਵੰਡ ਕੇ ਛਕਣ ਤੁਰਦੇ ਨੇ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਤੇ ਕੱਲਾ ਸਿੱਖਾਂ ਲਈ ਨਹੀਂ ਪਿਆਰਿਓ, ਜੇ ਕੋ ਖਾਵੇ ਜੇ ਕੋ ਭੁੰਚੇ, ਜਿਹੜਾ ਖਾ ਲੈ, ਖਾਣ ਤੋਂ ਬਾਅਦ ਪਚਾ ਲੈ ਤੇ ਪਚਾਣ ਤੋਂ ਬਾਅਦ ਦੁਨੀਆਂ ਨੂੰ ਵੰਡਣ ਤੁਰ ਪਵੇ। ਕੀ ਕਦੀ ਤੋਟਾ ਹੁੰਦਾ? ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਸ ਖਜ਼ਾਨੇ ਨੂੰ ਆਪ ਖਰਚਿਆ ਜੇ, ਆਪ ਖਾਇਆ ਜੇ, ਤੇ ਜਦੋਂ ਅੱਗੇ ਤੁਰੋ ਤੇ ਦੁਨੀਆਂ ਨੂੰ ਵੰਡਣ ਤੁਰਿਓ ਜੇ। ਮੈਂ ਅਰਜ਼ ਕੀਤੀ ਪਹਿਲਾਂ ਜਪਾਂਗੇ ਤਾਂ ਵੰਡਿਆ ਜਾਣਾ, ਜਪਣ ਤੋਂ ਬਿਨਾਂ ਕਿਸੇ ਨੇ ਵੰਡ ਨਹੀਂ ਲੈਣਾ। ਮਾਘ ਦਾ ਮਹੀਨਾ ਜਦੋਂ ਸ਼ੁਰੂ ਹੁੰਦਾ, ਇੱਕ ਦਾਨ ਦੀ ਗੱਲ ਬੜੀ ਸੋਹਣੀ ਅਸੀਂ ਕਰਨੀ ਆ। ਸਾਡੇ ਕਈ ਸੱਜਣ ਇੱਥੇ ਦਾਨ ਦੀ ਵਿਆਖਿਆ ਫਿਰ ਕਰਦੇ ਨੇ ਆ ਦੁਨੀਆਂ ਦੇ ਪਦਾਰਥਾਂ ਨਾਲ। ਕਦੀ ਦੇਖੋ, ਹਜ਼ੂਰ ਕਹਿੰਦੇ ਨੇ ਦਾਨ ਉਹ ਕਰਦਾ ਜਿਹਦੇ ਆਪਣੇ ਕੋਲ ਕੁਝ ਹੋਵੇ, ਵੰਡ ਕੇ ਉਹ ਛਕੇਗਾ ਜਿਹਨੇ ਆਪ ਪਹਿਲਾਂ ਕਮਾਇਆ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਪਹਿਲਾਂ ਦੋ ਕੰਮ ਆਪ ਕਰ ਲਈ, ਹਰ ਕਾ ਨਾਮ ਧਿਆਏ ਸੁਣ, ਨਾਮ ਨੂੰ ਧਿਆਈ, ਧਿਆਨ ਤੋਂ ਬਾਅਦ ਸੁਣੀ, ਤੇ ਜਦੋਂ ਤੇਰੇ ਅੰਦਰ ਕਿਤੇ ਕੁਝ ਆ ਜਾਏ ਉਦੋਂ ਬਾਅਦ ਫਿਰ ਵੰਡ ਕੇ ਛਕਣ ਦੀ ਆਦਤ ਪਾਈ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਉਹਦੇ ਵਿੱਚੋਂ ਕਿਣਕਾ ਮਾਤਰ ਦੇ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਦਾਤਾ ਤੇਰੀ ਕਿਰਪਾ ਨਾਲ ਤੂੰ ਸਾਨੂੰ ਦਾਤ ਦਿੱਤੀ ਏ, ਵੰਡ ਕੇ ਛਕਣ ਦੀ ਮਿਹਰ ਕਰੀ ਕਿ ਮੇਰੇ ਸਿਰ ਦੇ ਵਿੱਚ ਪਹਿਲਾਂ ਇਹ ਦਾਤ ਟਿਕੇ। ਹਜ਼ੂਰ ਦੇ ਸ਼ਬਦ ਅਸੀਂ ਪੜ੍ਹਨੇ ਆ, ਹਮ ਧਨਵੰਤ ਭਾਗਤ ਸਚਨਾ ਏ, ਕਿਹੜੀ ਚੀਜ਼ ਵੰਡਣੀ, ਹਮ ਧਨਵੰਤ ਭਾਗਤ ਸਚਨਾ ਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਚੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਪਿਆਰਿਓ ਖਾਵੈ ਖਰਚੈ ਰਲ ਮਿਲ ਭਾਈ, ਇਹ ਵੇ ਵੰਡ ਕੇ ਛਕਣਾ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ, ਇਸ ਖਜ਼ਾਨੇ ਵਿੱਚੋਂ ਕੁਝ ਆਪ ਖਰਚ ਤੇ ਖਰਚ ਕੇ ਦੁਨੀਆਂ ਵਿੱਚ ਵੰਡੀ, ਇਹਦੇ ਵਿੱਚ ਕਦੀ ਤੋਟਾ ਹੀ ਨਹੀਂ। ਇਹਨੂੰ ਸਾਹਿਬ ਨੇ ਕਿਹਾ ਕਿ ਜੇ ਵੰਡਣ ਤੁਰੇਗਾ ਨਾ ਤੇ ਘਾਟਾ ਨਹੀਂ ਪੈਣਾ, ਟਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ, ਵੰਡ ਕੇ ਛਕੀ ਖਰਚੀ ਇਹਨੂੰ, ਖਾਏ ਖਰਚ ਧਨ ਮਾਲ, ਜਿਹੜਾ ਆਪ ਪਹਿਲਾਂ ਨਾਮ ਜਪਦਾ, ਜਪਣ ਤੋਂ ਬਾਅਦ ਉਹਦੇ ਆਪਣੇ ਭੰਡਾਰੇ ਭਰੇ ਜਾਂਦੇ ਨੇ। ਫਿਰ ਮੇਰੇ ਸਾਹਿਬ ਕਹਿੰਦੇ ਨੇ ਜਦੋਂ ਉਹ ਵੰਡ ਛਕਿਆ, ਉਸ ਜਪੇ ਹੋਏ ਨੂੰ ਲੋਕਾਂ ਤੱਕ ਵੀ ਵੰਡਣ ਜਾਂਦਾ। ਕਈ ਵਾਰੀ ਬਾਣੀ ਵਿੱਚੋਂ ਅਨੇਕਾਂ ਉਦਾਹਰਨਾਂ ਪੜ੍ਹਨ ਨੂੰ ਮਿਲਦੀਆਂ ਨੇ, ਜਿਹਦੇ ਵਿੱਚ ਜਿਨ੍ਹਾਂ ਨੇ ਕਮਾਇਆ ਤੇ ਅਗਾਂ ਵੰਡਣ ਤੁਰੇ। ਇੱਕ ਬੜੀ ਸੋਹਣੀ ਬਚਨ ਕਿਹਾ ਭਗਤ ਕਬੀਰ ਜੀ ਨੇ, ਇਹ ਸ਼ਬਦ ਆਪਾਂ ਪੜ੍ਹਨੇ ਆ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਇਹ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਪੜ੍ਹਿਓ ਗੁਰਮੁਖੋ। ਕਹਿਣ ਲੱਗੇ ਕੋਠ ਰਹਿ ਮੈਂ ਕੋਠਰੀ, ਕਿਹੜੀ ਚੀਜ਼ ਵੰਡ ਕੇ ਛਕਣੀ, ਉਧਰ ਤੁਰੀਏ ਥੋੜਾ ਜਿਹਾ, ਸਰੀਰ ਇੱਕ ਕੋਠ ਹੈ, ਇਸ ਕੋਠੀ ਵਿੱਚ ਘੀਰ ਦਾ ਕੋਠੀ ਹੈ, ਜਿਹਦੇ ਵਿੱਚ ਦਾਤੇ ਨੇ ਨਾਮ ਦਾ ਖਜ਼ਾਨਾ ਟਿਕਾਣਾ। ਕਹਿਣ ਲੱਗੇ ਕੋਠਰੀ ਮੈਂ ਕੋਠਰੀ, ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਿਰਕੋ ਲੇਹੋ ਬਸਤ, ਸੰਭਾਰ ਕਬੀਰ ਇਸ ਚੀਜ਼ ਨੂੰ ਸਾਂਭ ਕੇ ਰੱਖੀ। ਕਹਿਣ ਲੱਗੇ ਕਬੀਰ ਦੀਨੀ ਸੰਸਾਰ ਕੋ ਵੰਡ ਕੇ ਛਕਿਆ, ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਵੰਡਣ ਤੁਰਦੇ ਨੇ ਭਗਤ ਪਰ ਲਏਗਾ ਉਹ ਜਿਹਦੇ ਉੱਤੇ ਮੇਰਾ ਸਾਈ ਕਿਰਪਾ ਕਰਕੇ ਆਪ ਨਾਮ ਦੀ ਦਾਤ ਦੇਗਾ। ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਫਿਰ ਤਾਂ ਕਾ ਸੁਹਾਗ। ਕਦੀ ਪੜ੍ਹੋ, ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਮੈਂ ਕਹਿ ਕੇ ਸਮਾਪਤੀ ਕਰਨੀ ਹੈ ਕਿ ਦਾਤਾ ਮਿਹਰ ਕਰੇ, ਇਸ ਨਾਮ ਨੂੰ ਵੰਡਾਂਗੇ ਤਾਂ ਪਹਿਲਾਂ ਆਪਣੀ ਭੁੱਖ ਕਿਤੇ ਦੂਰ ਹੋਵੇ। ਦੇਖੋ ਆਪਣੇ ਅੰਦਰ ਨੂੰ ਟਿਕਾ ਕੇ ਰੋਜ਼ਾਨਾ ਯਤਨ ਕਰੀਏ, ਜਿਹੜੇ ਆਪ ਜਪਦੇ ਹੋਰ ਇਸ ਉਦਮ ਨੂੰ ਅੱਗੇ ਤੋਰੀਏ, ਤੇ ਜਿਹੜੇ ਨਹੀਂ ਜਪਦੇ ਉਹ ਜਪਣ ਦਾ ਯਤਨ ਕਰੋ। ਦੇਖੋ ਰੱਬ ਦੇ ਨਾਮ ਨੂੰ ਜਪੋਗੇ ਅੰਦਰ ਨੂੰ ਸੁੱਖ ਮਿਲਣਾ, ਇਹਦੀ ਕੀਮਤ ਬੜੀ ਜੇ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਨਾਮ ਦੇਵ ਰੋਜ਼ ਨਾਮ ਜਪਦਾ ਤੇ ਤਰਲੋਚਨ ਆ ਕੇ ਕੋਲ ਬਹਿੰਦਾ। ਫਰਕ ਇੰਨਾ ਹੈ, ਹੁਣ ਜਪਣ ਵਾਲਾ ਜਿਹੜਾ ਉਹ ਇਹੋ ਜਿਹੀ ਥਾਂ ਤੇ ਟਿਕ ਜਾਂਦਾ। ਸਭ ਤੋਂ ਵੱਡੀ ਸਾਡੀ ਇੱਕ ਸਮੱਸਿਆ ਪਰਮਾਰਥ ਵੱਲ ਜਦੋਂ ਤੁਰਨੇ ਆ, ਅਸੀਂ ਕਹਿੰਦੇ ਹਾਂ ਕੋਈ ਚੀਜ਼ ਦਿਖਾਓ। ਸਾਡੇ ਲੋਕ ਕਹਿੰਦੇ ਨੇ ਕਿ ਮੰਨਦੇ ਉਹਨਾਂ ਆ ਜਿਹੜੀ ਚੀਜ਼ ਦਿਸੇ, ਤੇ ਮੈਂ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ ਵੀ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਦਿਸਦੀਆਂ ਨਹੀਂ ਪਰ ਹੁੰਦੀਆਂ ਨੇ। ਅਸੀਂ ਕਹਿੰਦੇ ਹਾਂ ਵੀ ਅਸੀਂ ਮੰਨਦੀ ਉਹਨੂੰ ਆ ਜਿਹੜੀ ਹੈ। ਮੈਂ ਅਰਜ਼ ਕਰਨਾ ਉਹਨਾਂ, ਕਾਮ ਦੀ ਸ਼ਕਲ ਕਦੀ ਕਿਸੇ ਨੇ ਦੇਖੀ ਪਰ ਕਾਮ ਹੈ, ਕ੍ਰੋਧ ਕਦੀ ਕਿਸੇ ਨੇ ਦੇਖਿਆ ਪਰ ਕ੍ਰੋਧ ਹੈ, ਲਾਲਚ ਕਦੀ ਦੇਖਿਆ ਵੀ ਫਲਾਣਾ ਬੰਦਾ ਸੀ ਕਹਿੰਦੇ ਲਾਲਚੀ ਕੱਪੜੇ ਨੇ ਲਾਲਚ ਵਾਲੇ। ਹਜ਼ੂਰ ਨੇ ਭਾਵੇਂ ਸ਼ਬਦ ਵੀ ਪਰਤਿਆ ਕਿ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ, ਲੱਭ ਰੰਗਾਏ ਪਰ ਉਹਦਾ ਰੰਗ ਕੀ ਹੋ ਜਾਏ ਜੀ। ਲਾਲਚ ਕਦੀ ਦੇਖਿਆ ਨਹੀਂ, ਕਾਮ ਕਦੀ ਦਿਖਿਆ ਨਹੀਂ, ਕ੍ਰੋਧ ਕਦੀ ਦਿਸਿਆ ਨਹੀਂ। ਜਿਹੜੀ ਚੀਜ਼ ਨਹੀਂ ਦਿਸਦੀ ਉਹਦੀ ਖੋਂਦ ਹੈ, ਜੇ ਵਿਕਾਰ ਨਹੀਂ ਦਿਸਦੇ ਤੇ ਉਹਦੀ ਖੋਂਦ ਹੈ, ਤੇ ਰੱਬ ਦੇ ਚਰਨਾਂ ਵੀ ਜੁੜੀ। ਜਿਹੜੀ ਚੀਜ਼ ਦਿਸਦੀ ਨਹੀਂ ਤੂੰ ਕਮਾਈ ਕਰੇਗਾ, ਤੇਰੇ ਅਨੁਭਵ ਵੀ ਜ਼ਰੂਰ ਆਵੇਗੀ। ਕਾਮ ਕਾਮੀ ਨੂੰ ਪਤਾ ਹੈ, ਲੋਭ ਲਾਲਚੀ ਨੂੰ ਪਤਾ ਹੈ, ਕ੍ਰੋਧ ਕ੍ਰੋਧੀ ਨੂੰ ਪਤਾ ਹੈ, ਮੋਹ ਅੰਦਰ ਦੀਆਂ ਤੰਦਾਂ ਜਿਹੜੀਆਂ ਮੋਹ ਦੀਆਂ ਪੱਕੀਆਂ ਨੇ ਉਹਨੂੰ ਪਤਾ ਹੈ, ਤੇ ਨਾਮ ਦੀ ਅੰਦਰ ਦੀ ਖੇਡ ਵੀ ਉਹਨੂੰ ਪਤਾ ਹੈ ਜਿਹੜਾ ਅੰਦਰੋਂ ਜੁੜਿਆ ਹੋਇਆ। ਭਾਈ ਗੁਰਦਾਸ ਕਹਿੰਦੇ ਨੇ ਕਿ ਨਾਮ ਦੇਵ ਰੋਜ਼ ਬਹਿੰਦਾ ਹੈ, ਤਰਲੋਚਨ ਕੋਲ ਆਉਂਦਾ ਤੇ ਨਾਮ ਤੇ ਫਿਰ ਉੱਠ ਕੇ ਕੰਮ ਵੀ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਉਹਨਾਂ ਉਲਾਂਭਾ ਵੀ ਦਿੱਤਾ ਹੈ ਕਿ ਐਵੇਂ ਭਗਤ ਬਣਿਆ ਫਿਰ ਮੈਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ, ਤੂੰ ਕਾਹਦਾ ਭਗਤ। ਜਦੋਂ ਅਸੀਂ ਪੜ੍ਹਨੇ ਉਹਨਾਂ ਚ ਇੱਥੋਂ ਤੱਕ ਕਹਿ ਦਿੱਤਾ, ਨਾਮਾ ਮਾਇਆ ਮੋਇਆ ਕਹਿ ਤਲੋਚਨ ਮੀਤ, ਕਹਿੰਦੇ ਤੈਨੂੰ ਮਾਇਆ ਨੇ ਠੱਗਿਆ, ਬਣਿਆ ਫਿਰ ਮੈਂ ਵੱਡਾ ਭਗਤ। ਉੱਥੇ ਨਾਮਦੇਵ ਨੇ ਕੁਝ ਉਦਾਹਰਨਾਂ ਦਿੱਤੀਆਂ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਜਦੋਂ ਸੰਤੁਸ਼ਟ ਹੋਇਆ ਤਰਲੋਚਨ, ਉਹ ਕਹਿੰਦਾ ਪਰ ਹੁਣ ਇੱਕ ਕੰਮ ਕਰ ਵੀ ਤੇਰੀ ਰੱਬ ਦੇ ਘਰ ਤੱਕ ਚੱਲਦੀ ਏ ਗੁਰਮੁਖੋ, ਉਹਨਾਂ ਦੀ ਕਮਾਈ ਦਾ ਤਾਂ ਧਿਆਨ ਧਰਨਾ ਵੀ ਜਦੋਂ ਵੰਡ ਕੇ ਕੁਝ ਦਿੰਦੇ ਨੇ ਤੇ ਪੱਲੇ ਹੈ ਕਿ ਰਾਜੇ ਜਨਕ ਨੇ ਆਪਣੀ ਪਾਸਕੂ ਕਮਾਈ ਨਾਲ ਸਾਰੇ ਨਰਕ ਨਹੀਂ ਖਾਲੀ ਕਰਾ ਦਿੱਤੇ, ਕਮਾਈ ਸੀ ਨਾ ਉਹਦੀ। ਕਹਿਣ ਲੱਗਾ ਵੀ ਨਾਮਦੇਵ ਤੇਰੀ ਚੱਲਦੀ ਏ, ਤੇਰੀ ਬਣੀ ਏ, ਹੁਣ ਇੱਕ ਕਿਰਪਾ ਮੇਰੇ ਤੇ ਕਰ ਤੇ ਗੁਰਮੁਖੋ ਜਿਹਦੀ ਚੱਲਦੀ ਹੋਵੇ ਰੱਬ ਆਪਣੇ ਗੁਰੂ ਆਪਣੇ ਬਚਨ ਵੀ ਪਿਛਾ ਲੈ ਲੈਂਦਾ ਜੇ। ਕਿ ਭਾਈ ਲੱਦੇ ਦੀ ਚੱਲਦੀ ਨਹੀਂ, ਇੰਨੀ ਕਿਰਪਾ ਕੀਤੀ, ਦੋਨੋਂ ਭਰਾ ਪਿੱਛੇ ਖਲੋਤੇ ਨੇ ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਗੁਰੂ ਕਾ ਨਿੰਦਕ ਬਾਬੇ ਨਾਨਕ ਦੀ ਨਿੰਦਿਆ ਕਰਨ ਵਾਲੇ ਨੂੰ ਕਿਤੇ ਢੋਈ ਨਹੀਂ, ਤੇ ਜਿਹਦੇ ਅੰਦਰ ਕਿਣਕਾ ਵਛਿਆ ਸੀ ਵੰਡ ਕੇ ਛਕਣ ਤੁਰਿਆ ਸੀ, ਸਾਹਮਣੇ ਹੱਥ ਜੋੜ ਕੇ ਕਹਿੰਦਾ ਦਾਤਾ ਇਹਨਾਂ ਦੀ ਨਿੰਦਿਆ ਵੱਲ ਨਾ ਦੇਖੀ, ਤੂੰ ਆਪਣੇ ਘਰ ਵੱਲ ਦੇਖ, ਤੂੰ ਕਿੰਨੇ ਕੁ ਨਿੰਦਕਾਂ ਨੂੰ ਤਾਰ ਸਕਦਾ। ਕਿ ਲੱਦੇ ਦੇ ਬਚਨਾਂ ਨੂੰ ਗੁਰੂ ਨੇ ਮੋੜ ਦਿੱਤਾ, ਉਹਨੇ ਕਿਹਾ ਵੀ ਤੇਰੀ ਰੱਬ ਦੇ ਘਰ ਤੱਕ ਚੱਲਦੀ, ਮੇਰੀ ਵੀ ਗੱਲ ਕਰਾ, ਮੈਨੂੰ ਵੀ ਕਿਤੇ ਕਿਣਕਾ ਮਾਤਰ ਮਿਲ ਜਾਏ। ਤੇ ਭਾਈ ਗੁਰਦਾਸ ਨੇ ਉੱਥੇ ਇੱਕ ਵਾਰਤਾਲਾਪ ਲਿਖਿਆ, ਉਹ ਕਹਿੰਦੇ ਨੇ ਕਿ ਰੱਬ ਨਾਲ ਗੱਲ ਕੀਤੀ ਨਾਮਦੇਵ ਨੇ, ਕਹਿੰਦਾ ਬਾਬਾ ਮੇਰੇ ਵਾਹਿਗੁਰੂ ਇਹ ਰੋਜ਼ ਮੇਰੇ ਖਹਿੜੇ ਪਿਆ ਨਾਮ ਨਾਮ ਨਾਮ, ਤੁਸੀਂ ਕਿਰਪਾ ਕਰਕੇ ਇਹਨੂੰ ਮਿਲੋਗੇ। ਤੇ ਕਹਿੰਦੇ ਨੇ ਰੱਬ ਹੱਸਿਆ, ਪ੍ਰਭੂ ਨੇ ਹੱਸ ਕੇ ਗੱਲ ਕੇ ਕਹਿਣ ਲੱਗੇ ਨਾਮਦੇਵ ਕਮਾਈ ਉਹਦੀ ਕੋਈ ਨਹੀਂ ਹੂੰ, ਧਿਆਨ ਦਿਆ ਜੇ, ਸਿਮਰਨ ਉਹਦਾ ਕੋਈ ਨਹੀਂ ਹੂੰ, ਕਰਮ ਉਹਦੇ ਕੋਈ ਨਹੀਂ। ਪਰ ਨਾਮਦੇਵ ਕਹਿੰਦਾ ਮੈਂ ਤਾਂ ਵਾਅਦਾ ਕਰ ਰਿਹਾ। ਕਹਿਣ ਲੱਗੇ ਜਪਣ ਵਾਲਿਆ ਜੇ ਤੂੰ ਵਾਅਦਾ ਕਰ ਰਿਹਾ ਮੈਂ ਤੇਰੇ ਰਹੀ ਉਹਦੇ ਅੰਦਰ ਵੀ ਪ੍ਰਕਾਸ਼ ਕਰਾਂਗਾ। ਇਹ ਵੇ ਵੰਡ ਕੇ ਛਕਣ ਵਾਲੇ, ਭਾਈ ਸਾਹਿਬ ਨੇ ਸ਼ਬਦ ਵਰਤੇ ਦਰਸ਼ਨ ਵੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੇ, ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ। ਤੇ ਕਹਿਣ ਲੱਗੇ ਤਰਲੋਚਨ ਕਹਿੰਦਾ ਮੇਰੀ ਪੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਠਾਕੁਰ ਜੀ ਨੂੰ ਪੁੱਛ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੈ। ਹੱਸ ਕੇ ਠਾਕੁਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੈ, ਹੱਥ ਨਾ ਆਵੈ ਭੇਟ ਸਰੋਂ, ਤੁਸ ਤਰਲੋਚਨ ਮੈਂ ਮੂੰਹ ਲਾਵੈ, ਅਗਲੀ ਤੋ ਕੇ ਜਿੰਨਾ ਵੰਡ ਕੇ ਛਕਿਆ। ਕਹਿਣ ਲੱਗੇ ਖਾਉ ਅਧੀਨ ਹਾਂ ਭਗਤ ਦੇ, ਜਿਹੜਾ ਕਮਾਈ ਕਰਨ ਵਾਲਾ ਮੈਂ ਉਹਦਾ ਗੁਲਾਮ ਹਾਂ, ਜਿਹੜਾ ਜਪਦਾ ਮੈਂ ਉਹਦੇ ਅਧੀਨ ਹਾਂ। ਖਾਉ ਅਧੀਨ ਹਾਂ ਭਗਤ ਦੇ, ਪਹੁੰਚ ਨਿਹੰਗਾ ਭਗਤੀ ਦਾਵੇ, ਹੋਏ ਵਿਚੋਲਾ ਆਣ ਮਿਲਾਵੇ। ਜੇ ਤੂੰ ਵਿੱਚ ਖਲੋਵੇ ਤੇ ਤਰਲੋਚਨ ਤੇ ਕਿਰਪਾ ਹੁੰਦੀ ਏ, ਜੇ ਨਾਮ ਤੇ ਵਿੱਚ ਖਲੋਵੇ ਤੇ ਤਰਲੋਚਨ ਭਗਤ ਬਣ ਜਾਂਦਾ ਹੈ। ਤੇ ਗੁਰੂ ਕੇ ਸਿੱਖੋ ਅਰਦਾਸ ਵਿੱਚ ਉਹ ਕਰਨੀ ਵਾਲਿਆਂ ਦਾ ਜ਼ਿਕਰ ਏ ਜਿਹੜੇ ਆਪ ਜਪਦੇ ਨੇ, ਜੇ ਕਿਤੇ ਵਿੱਚ ਉਹ ਵਿਚੋਲੇ ਬਣ ਜਾਣ ਤੇ ਗੁਰੂ ਨਾਨਕ ਦੇ ਘਰ ਵਿੱਚ ਥਾਂ ਮਿਲ ਜਾਂਦੀ। ਉਹਨਾਂ ਦੀ ਕਮਾਈ ਦਾ ਅਸੀਂ ਰੋਜ਼ ਧਿਆਨ ਧਰਨੇ ਆ ਤੇ ਉਹਨਾਂ ਦੀ ਸ਼ਬਦ ਵਰਤਨੇ ਆ ਕਿ ਜਿੰਨਾ ਨਾਮ ਆਪ ਜਪਿਆ ਹੈ ਤੇ ਪਰਤ ਕੇ ਉਹਨੂੰ ਵੰਡ ਕੇ ਛਕਿਆ, ਕੇਵਲ ਆਪਣੇ ਤੱਕ ਸੀਮਤ ਨਹੀਂ। ਗੁਰੂ ਕਿਰਪਾ ਕਰੇ ਕਿ ਉਹਨਾਂ ਛਕਣ ਵਾਲਿਆਂ ਨੂੰ, ਛਕਾਉਣ ਵਾਲਿਆਂ ਨੂੰ ਆਪਾਂ ਵੀ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀ ਕਮਾਈ ਨੂੰ ਦੇਖ ਕੇ ਅਰਦਾਸ ਵੀ ਸ਼ਾਮਿਲ ਹੋ ਸਕੀਏ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਖੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਹਿਬ ਸੰਗਤ ਆਪ ਮੇਰ ਕਰਕੇ ਬਖਸ਼ ਦੇਣੀਆਂ। ਕੱਲ ਨੂੰ ਸ਼ਬਦ ਆਉਣਾ ਕਿ ਦੇਗ ਚਲਾਈ, ਉਹਦੇ ਵਿੱਚ ਜ਼ਿਕਰ ਕਰਾਂਗੇ ਆਪਾਂ ਵੀ ਆ ਦੁਨੀਆ ਦੁਨਿਆਵੀ ਤੌਰ ਤੇ ਜੋ ਲੰਗਰ ਛਕਣੇ ਆ, ਕਦੋਂ ਸ਼ੁਰੂ ਹੋਇਆ, ਇਹਦਾ ਮਹਾਤਮ ਕੀ ਏ, ਇਹਦੇ ਅਰਥ ਕੀ ਨੇ, ਇਹਦੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ।